ਡੰਡੌਤ ਬੰਦਨ ਅਨਕ ਬਾਰ ਸਰਵ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਸੇਵੀ ਸਤਿਗੁਰ ਆਪਣਾ ਹਰ ਸਿਮਰੀ ਦਿਨ ਸਭ ਰਹਿਣ ਆਪ ਤਿਆਗ ਸਰਣੀ ਪਵਾਂ ਮੁਖ ਬੋਲੀ ਮਿੱਠੜੇ ਵੈਣ ਜਨਮ ਜਨਮ ਕਾ ਵਿਛੜਿਆ ਹਰ ਮਿਲੋ ਸੱਜਣ ਸੈਣ ਜੋ ਜੀ ਹਰ ਤੇ ਵਿਛੜੇ ਸੇ ਸੁਖ ਨਾ ਵਸਨ ਭੈਣ ਨਾਨਕ ਸੋਈ ਦਿਨ ਸੁਹਾਵੜਾ ਜਿਤ ਪ੍ਰਭ ਆਵੈ ਚਿਤ ਜਿਤ ਦਿਨ ਵਿਸਰੈ ਪਾਰ ਬ੍ਰਹਮ ਫਿਟ ਭਲੇਰੀ ਰੁੱਤ ਮਹਾਂਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਸਤਨਾਮ ਸ੍ਰੀ ਵਾਹਿਗੁਰੂ ਜੀ ਭਾਦੋਏ ਭਰਮ ਭੁਲਾਣੀਆ ਦੂਜੈ ਲੱਗਾ ਹੇਤ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ ਭਾਦੋਏ ਭਰਮ ਭੁਲਾਣੀਆ ਦੂਜੈ ਲੱਗਾ ਹੇਤ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲੇ ਕਹਿਸਨ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸੈ ਨਾ ਦੇਨੀ ਭੇਤ ਛੱਡ ਖੜੋਤੇ ਖਿਣੈ ਵਾਹਿ ਜਿਨ ਸਿਉ ਲੱਗਾ ਹੇਤ ਹੱਥ ਮਰੋੜੈ ਤਨ ਕੱਪੇ ਸਿਆਹ ਹੋਆ ਸੇਤ ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਭਾਦੋਏ ਨਰਕ ਨਾ ਪਾਈ ਹੈ ਗੁਰ ਰੱਖਣ ਵਾਲਾ ਹੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਥ ਪ੍ਰਭ ਦੇਤ ਸੇ ਭਾਦੋਏ ਨਰਕ ਨਾ ਪਾਈ ਹੈ ਗੁਰ ਰੱਖਣ ਵਾਲਾ ਹੇਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਪਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਜੋਤ ਸਰੂਪ ਅੰਤਰਜਾਮੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਸ ਪਾਤਸ਼ਾਹੀਆਂ ਦੇ ਆਤਮਿਕ ਗਿਆਨ ਸਵਰੂਪ ਚਵਰ ਛਤਰ ਤਖਤ ਦੇ ਮਾਲਕ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਰਮ ਪਵਿੱਤਰ ਅਤੇ ਕਲਿਆਣਕਾਰੀ ਦਰਬਾਰ ਅੰਦਰ ਹਾਜ਼ਰ ਹੋਏ ਗੁਰਮੁਖ ਮਾਈ ਭਾਈ ਵਡਭਾਗੀ ਸਤਸੰਗੀ ਜਨੋ, ਸ਼ਾਮ ਦੇ ਸਮੇਂ ਦੇ ਸਜੇ ਹੋਏ ਦੀਵਾਨ ਅੰਦਰ ਗੁਰੂ ਦਰਬਾਰ ਦੀ ਮਰਿਆਦਾ ਮੁਤਾਬਕ ਰਹਿਰਾਜ ਸਾਹਿਬ ਜੀ ਦੇ ਪਾਠ ਉਪਰੰਤ ਕੀਰਤਨ ਅਤੇ ਸ਼੍ਰੀਮਾਨ ਗਿਆਨੀ ਅਵਤਾਰ ਸਿੰਘ ਜੀ ਬੱਧਨੀ ਕਲਾਂ ਵਾਲਿਆਂ ਦੇ ਪਾਸੋਂ ਹਜ਼ੂਰ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਇੱਕ ਸ਼ਬਦ ਦੀ ਕਥਾ ਵਿਚਾਰ ਵਿਆਖਿਆ ਆਪ ਸੰਗਤ ਨੇ ਸਰਵਣ ਕੀਤੀ ਹੈ। ਹੁਣ ਜੋ ਅੱਜ ਭਾਦਰੋਂ ਮਹੀਨੇ ਦੀ ਸੰਗਰਾਂਦ ਦਾ ਦਿਨਸ ਹੈ, ਇਸ ਵਾਸਤੇ ਆਗਿਆ ਹੋਈ ਹੈ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਮਹੀਨੇ ਦੁਆਰਾ ਜੋ ਪਰਮ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਆ ਹੈ ਇਸ ਦੀ ਵਿਚਾਰ ਕੀਤੀ ਜਾਏ। ਗੁਰੂ ਕੇ ਪਿਆਰਿਓ, ਅਕਾਲ ਪੁਰਖ ਪਰਮਾਤਮਾ ਨੇ ਸ੍ਰਿਸ਼ਟੀ ਰਚੀ ਔਰ ਜੀਆਂ ਦੇ ਸੁਖ ਵਾਸਤੇ ਸੂਰਜ ਚੰਦਰਮਾ ਤਾਰੇ ਆਦਿਕ ਰਚ ਦਿੱਤੇ, ਇਹ ਪਰਮਾਤਮਾ ਦੀ ਕਿਰਤ ਹਨ। ਔਰ ਸੂਰਜ ਜਿਸ ਵੇਲੇ ਚੜ੍ਹਦਾ ਤੇ ਫਿਰ ਕੁਝ ਸਮਾਂ ਲੋਕਾਂ ਨੂੰ ਧੁੱਪ ਆਦਿਕ ਸੁਖ ਦੇ ਕੇ ਅਲੋਪ ਹੋ ਜਾਂਦਾ, ਫਿਰ ਰਾਤ ਆ ਜਾਂਦੀ ਹੈ। ਇਸ ਵਾਸਤੇ ਜਿੰਨਾ ਚਿਰ ਸੂਰਜ ਚੜ੍ਹਿਆ ਰਹੇ ਉਹਦਾ ਨਾਮ ਵਿਦਵਾਨਾਂ ਰੱਖ ਦਿੱਤਾ ਦਿਨ, ਸੂਰਜ ਦੇ ਅਸਤ ਹੋਣ ਤੋਂ ਬਾਅਦ ਜਿਹੜੇ ਚਾਰ ਪਹਿਰ ਹਨ ਉਹਦਾ ਨਾਮ ਰੱਖ ਦਿੱਤਾ ਰਾਤ। ਇਸੇ ਤਰ੍ਹਾਂ ਫਿਰ ਅਗਾਂਹ ਰਾਤ ਤੇ ਦਿਨ ਨੂੰ ਕਈ ਹਿੱਸਿਆਂ 'ਚ ਵੰਡਿਆ ਗਿਆ, ਪਹਿਰ ਬਣ ਗਏ, ਪਹਿਰਾਂ ਤੋਂ ਫਿਰ ਘੜੀਆਂ ਬਣ ਗਈਆਂ, ਪਲ ਬਣ ਗਏ, ਦਿਸਵੇ ਚਸੇ ਬਣ ਗਏ, ਇਹ ਵਿਦਵਾਨਾਂ ਨੇ ਸਮੇਂ ਦੀ ਵੰਡ ਕੀਤੀ। ਇਸੇ ਤਰ੍ਹਾਂ ਸੂਰਜ ਦੀਆਂ 12 ਰਾਸਾਂ ਹਨ ਅਤੇ 6 ਰੁੱਤਾਂ ਹਨ। ਜਿਸ ਤਰ੍ਹਾਂ ਗ੍ਰੀਖਮ ਰੁੱਤ ਹੈ ਜੇਠ ਅਤੇ ਹਾੜ੍ਹ ਦੀ, ਉਸ ਤੋਂ ਬਾਅਦ ਪਾਵਸ ਰੁੱਤ ਹੈ ਬਰਸਾਤ ਦੀ ਸਾਵਣ ਅਤੇ ਭਾਦੋਂ, ਇਸੇ ਤਰ੍ਹਾਂ ਫਿਰ ਉਦੋਂ ਬਾਅਦ ਸਰਦ ਰੁੱਤ ਆਉਂਦੀ ਹੈ 2 ਮਹੀਨਿਆਂ ਦੀ, ਇਸੇ ਤਰ੍ਹਾਂ ਫਿਰ ਸੀਤਲ ਰੁੱਤ ਆਉਂਦੀ ਹੈ, ਸਿਸਰ ਰੁੱਤ ਆਉਂਦੀ ਹੈ, ਔਰ ਫਿਰ ਇਸੇ ਤਰ੍ਹਾਂ ਬਸੰਤ ਆ ਜਾਂਦੀ ਹੈ। ਔਰ ਇੱਕ ਰੁੱਤ ਵਿੱਚ ਜਦੋਂ ਸੂਰਜ ਹੁੰਦਾ ਹੈ ਤੇ ਇੱਕ ਮਹੀਨੇ ਬਾਅਦ ਇੱਕ ਰਾਸ ਨੂੰ ਛੱਡ ਕੇ ਦੂਜੀ ਰਾਸ ਵਿੱਚ ਪ੍ਰਵੇਸ਼ ਕਰਦਾ, ਇਹਦਾ ਨਾਂ ਰੱਖ ਦਿੱਤਾ ਵਿਦਵਾਨਾਂ ਨੇ ਸੰਕ੍ਰਾਂਤ। ਸੰਕਰਮਣ ਵੀ ਇਹਨੂੰ ਕਿਹਾ ਜਾਂਦਾ ਸੀ ਤੇ ਸੰਕ੍ਰਾਂਤ ਦਾ ਅਰਥ ਹੈ ਸੰਗ ਭਲੀ ਪ੍ਰਕਾਰ ਕ੍ਰਾਂਤੀ ਤਬਦੀਲੀ ਆਉਣੀ, ਰੁੱਤ ਵਿੱਚ ਤਬਦੀਲੀ ਆ ਜਾਣੀ ਜਾਂ ਸੂਰਜ ਨੇ ਆਪਣੀ ਰਾਸ ਨੂੰ ਤਬਦੀਲ ਕਰ ਲੈਣਾ, ਇੱਕ ਰਾਸ ਤੋਂ ਦੂਜੀ 'ਚ ਪ੍ਰਵੇਸ਼ ਕਰਨਾ। ਇਸ ਕਰਕੇ ਇਹਦਾ ਨਾਮ ਰੱਖਿਆ ਸੀ ਸੰਕ੍ਰਾਂਤ। ਸਹਿਜੇ ਸਹਿਜੇ ਇਹ ਸ਼ਬਦ ਬੋਲਚਾਲ ਦੀ ਬੋਲੀ ਵਿੱਚ ਕੱਕੇ ਦੀ ਥਾਂ ਗੱਗਾ ਲਾ ਕੇ ਬੋਲਣ ਲੱਗ ਪਏ ਲੋਕ, ਸੰਕ੍ਰਾਂਤ ਤੋਂ ਸੰਗ੍ਰਾਂਦ ਸ਼ਬਦ ਬਣ ਗਿਆ। ਸਨਾਤਨ ਮਤ ਦੇ ਲੋਕ ਕਰਤੇ ਪਰਮਾਤਮਾ ਨੂੰ ਛੱਡ ਕੇ ਉਸ ਦੀ ਕਿਰਤ ਦੀ ਪੂਜਾ ਕਰਨ ਵਿੱਚ ਲੱਗ ਗਏ। ਕਿਸੇ ਨੇ ਸੂਰਜ ਦੀ ਉਪਾਸ਼ਨਾ ਕਦੇ ਆਰੰਭ ਕਰ ਦਿੱਤੀ, ਕਦੇ ਸਮੇਂ ਨਾਲ ਚੰਦਰਮਾ ਦੀ, ਔਰ ਇਸੇ ਤਰ੍ਹਾਂ ਬਿਰਸ਼ਾਂ ਬੂਟਿਆਂ ਨੂੰ ਸੰਧੂਰ ਭੁੱਕਣ ਲੱਗ ਪਏ, ਉਹਦੇ ਰਚੇ ਹੋਏ ਜਿਹੜੇ ਦੇਵਤੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਅਤੇ ਹੋਰ ਆਦਿਕ ਹਨ, ਇੱਥੋਂ ਤੱਕ ਕਿ 33 ਕਰੋੜ ਦੇਵਤਿਆਂ ਦੀ ਅਤੇ 9 ਕਰੋੜ ਦੇਵੀਆਂ ਦੀ ਉਪਾਸ਼ਨਾ ਆਰੰਭ ਕਰ ਦਿੱਤੀ। ਇਹ ਇਸ ਪ੍ਰਕਾਰ ਦਾ ਸਨਾਤਨ ਮਤ ਵਿੱਚ ਮਿਲਗੋਭਾ ਜਿਹਾ ਹੋਇਆ ਅਤੇ ਅਨੇਕ ਪ੍ਰਕਾਰ ਦੇ ਵਹਿਮ ਅਤੇ ਭਰਮ ਜਨਤਾ ਦੇ ਵਿੱਚ ਉਹਨਾਂ ਬ੍ਰਾਹਮਣ ਲੋਕਾਂ ਨੇ ਖਿਲਾਰ ਦਿੱਤੇ, ਜਿਨ੍ਹਾਂ ਦਾ ਪ੍ਰਭਾਵ ਅਜੇ ਤੱਕ ਵੀ ਸਾਡੇ ਮਨਾਂ ਵਿੱਚ ਚੱਲਿਆ ਆ ਰਿਹਾ। ਭਾਵੇਂ ਸਿੱਖਾਂ ਦੇ ਘਰ ਦਾ ਜਨਮ ਹੋਵੇ, ਖਾਸ ਕਰਕੇ ਜਿਹੜੀਆਂ ਮਾਈਆਂ ਬੀਬੀਆਂ ਹਨ, ਇਹਨਾਂ ਨੂੰ ਸੰਗਰਾਂਦ ਮਨਾਉਣ ਦੇ ਪ੍ਰਯੋਜਨ ਦਾ ਨਹੀਂ ਪਤਾ। ਔਰ ਮੈਂ ਨਚੱਕ ਹੋ ਕੇ ਬੇਨਤੀ ਕਰਾਂਗਾ ਵੀ ਈਵਨ ਹਰਿਮੰਦਰ ਸਾਹਿਬ ਵੀ ਕਦੇ ਜਾਈਏ ਨਾ ਸੰਗਰਾਂਦ ਵਾਲੇ ਦਿਨ, ਕੀ ਬੀਬੀਆਂ ਅਤੇ ਕੀ ਬੰਦੇ ਸਾਰੇ ਐਨ ਹੱਥ ਜੋੜ ਕੇ ਉਸ ਵੇਲੇ ਖਲੋਤੇ ਹੁੰਦੇ ਨੇ ਵੀ ਮਹੀਨੇ ਦਾ ਨਾਮ ਸਿੰਘ ਸਾਹਿਬ ਜੀ ਸੁਣਾਉਣ ਅਤੇ ਅਸੀਂ ਦੌੜ ਪਈਏ। ਔਰ ਉੱਥੇ ਖਲੋਤਿਆ ਹੋਇਆ ਹੋਰ ਗੁਰੂ ਦੇ ਉਪਦੇਸ਼ ਨਾਲ ਜਿਵੇਂ ਮਤਲਬ ਨਹੀਂ ਹੁੰਦਾ, ਜਿਸ ਵੇਲੇ ਸਿੰਘ ਸਾਹਿਬ ਜੀ ਉੱਚੀ ਆਵਾਜ਼ ਵਿੱਚ ਮਹੀਨੇ ਦਾ ਨਾਂ ਲੈਂਦੇ ਨੇ ਨਾ, ਉਸ ਵੇਲੇ ਮਹੀਨੇ ਦਾ ਨਾਮ ਸੁਣਦਿਆਂ ਸਾਰ ਇਉਂ ਛੂਟਾਂ ਵੱਟਦੇ ਆ ਲੋਕ ਵੀ ਜਿਵੇਂ ਜੇਲ੍ਹ ਚੋਂ ਕੱਢੇ ਹੋਣ। ਸੋ ਇਸ ਪ੍ਰਕਾਰ ਇਹ ਵਹਿਮ ਹੈ, ਸਨਾਤਨ ਮਤ ਦੇ ਲੋਕਾਂ 'ਚ ਵਹਿਮ ਸੀ ਵੀ ਸੰਗਰਾਂਦ ਵਾਲੇ ਦਿਨ ਕਿਸੇ ਭਲੇ ਪੁਰਸ਼ ਤੋਂ ਮਹੀਨੇ ਦਾ ਨਾਂ ਸੁਣਿਆ ਜਾਏ। ਅਸਲ ਵਿੱਚ ਹੈ ਤਾਂ ਅਸੀਂ ਫਲਾ ਦੇਸ਼ ਸੁਣਦੇ ਸਨ, ਉਸ ਮਹੀਨੇ ਦੁਆਰਾ ਵਿਚਾਰ ਕੀਤੀ ਜਾਂਦੀ ਸੀ ਭਾਈ ਚੰਗੇ ਕਰਮ ਕਰਨੇ ਚਾਹੀਦੇ, ਬੁਰੇ ਤਿਆਗਣੇ ਚਾਹੀਦੇ ਨੇ। ਫਿਰ ਸਹਿਜੇ ਸਹਿਜੇ ਇੱਥੇ ਕਿ ਜੇ ਗੱਲ ਆ ਗਈ ਭਾਈ ਸਮਾਂ ਨਹੀਂ ਬਹੁਤਾ, ਕੇਵਲ ਮਹੀਨੇ ਦਾ ਨਾਂ ਸੁਣ ਲਓ ਤੇ ਸਾਰਾ ਮਹੀਨਾ ਸੁਖ ਪੂਰਵਕ ਬਤੀਤ ਹੋਵੇਗਾ। ਇਹ ਕਿਵੇਂ ਹੋ ਸਕਦਾ ਭਈ ਕੇਵਲ ਮਹੀਨੇ ਦਾ ਨਾਂ ਸੁਣ ਲਿਆ ਤੇ ਨਾਮ ਮਹੀਨੇ ਦਾ ਸੁਣਨ ਦੇ ਨਾਲ ਹੀ ਸਾਰਾ ਮਹੀਨਾ ਕਿਵੇਂ ਸੁਖ ਮਿਲੇਗਾ? ਨਹੀਂ, ਐਸੀ ਗੱਲ ਨਹੀਂ ਹੈ। ਹਜ਼ੂਰ ਦਾ ਸਿਧਾਂਤ ਹੈ ਕਿ ਜੈਸਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਔਰ ਇਸ ਵਹਿਮ ਦੇ ਤਹਿਤ ਇਹ ਲੋਕ ਸੰਗਰਾਂਦ ਜਾਂ ਅਮਾਵਸ ਜਾਂ ਇਸੇ ਤਰ੍ਹਾਂ ਸ਼ੁਕਲਾ ਪੱਖੇ ਜਾਂ ਚਾਨਣਾ ਐਤਵਾਰ ਇਤਿਆਦਿਕ ਇਹਨਾਂ ਪੁਰਬ ਮਿਥਲੇ 10 ਪੁਰਬ ਵਿਸ਼ੇਸ਼ ਕਰਕੇ, ਔਰ ਫਿਰ ਨਾਲ ਨਾਲ ਦੱਸਿਆ ਗਿਆ ਕਿ ਫਲਾਨੇ ਪੁਰਬ ਦੇ ਵੇਲੇ ਫਲਾਨਾ ਦਾਨ ਦਿੱਤਾ ਜੇ ਤੇ ਉਹਦਾ ਇੰਨਾ ਫਲ ਮਿਲੇਗਾ, ਅੱਗੋਂ ਪਿੱਛੋਂ ਨਹੀਂ ਦੇਣਾ, ਉਸ ਪੁਰਬ ਵਾਲੇ ਦਿਨ ਦਾਨ ਦੇਈਏ ਜ਼ਿਆਦਾ ਫਲ ਮਿਲੇਗਾ, ਕੁਰਕਸ਼ੇਤਰ ਦੀ ਧਰਤੀ ਤੇ ਜਾ ਕੇ ਸੁਮੇਧ ਜੱਗ ਕਰੋ ਬਹੁਤਾ ਫਲ ਮਿਲੇਗਾ, ਇਤਿਆਦਿਕ ਉਹ ਵਹਿਮ ਭਰਮ ਉਹਨਾਂ ਨੇ ਪਾਏ। ਕਿਉਂਕਿ ਬ੍ਰਾਹਮਣ ਲੋਕ ਕੇਵਲ ਦਾਨ ਪੂਜਾ ਦੇ ਆਸਰੇ ਆਪਣਾ ਜੀਵਨ ਗੁਜ਼ਾਰਦੇ ਹਨ, ਕਰਨਾ ਕੱਖ ਨਹੀਂ, ਤੇ ਇਸ ਪ੍ਰਕਾਰ ਲੋਕਾਂ ਦੇ ਦੀ ਛਿੱਲ ਲਾਹ ਕੇ ਰੋਟੀ ਖਾਣੀ ਤੇ ਕਈ ਤਰ੍ਹਾਂ ਦੇ ਉਹਨਾਂ ਨੇ ਟਕੌਂਸਲੇ ਘੜ ਲਏ। ਰਾਹੂ ਕੇਤੂ ਦੇ ਬੈਲ ਹਮਾਰੇ, ਸਾੜ ਸਤੀ ਹੈ ਖੇਤੀ, ਪੱਤਰੀ ਹਮਾਰੀ ਵੱਡੀ ਸ਼ਿਕਾਰ ਨੂੰ ਮਾਰ ਲਿਆਵੇ ਛੇਤੀ, ਇਤਿਆਦਿਕ। ਫਿਰ ਜੋਤਿਸ਼ ਵਿੱਦਿਆ ਦਾ ਸਹਾਰਾ ਲੈ ਕੇ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਵੀ ਤੁਹਾਡੇ ਤੇ ਫਲਾਨਾ ਜਿਹੜਾ ਗ੍ਰਹਿ ਉਹ ਭਾਰੂ ਹੈ, ਤੇ ਫਿਰ ਜੀ ਕੀ ਕਰੀਏ, ਲੋਕ ਡਰ ਜਾਂਦੇ ਨੇ, ਫਿਰ ਜੀ ਅਸੀਂ ਉਪਾਅ ਕਰ ਦਿੰਦੇ ਹਾਂ, ਕੋਈ ਕਿਸੇ ਦੇ ਮੱਥੇ ਦੀਆਂ ਰੇਖਾਂ ਨੂੰ ਨਹੀਂ ਬਦਲ ਸਕਦਾ। ਅੱਜ ਤੋਂ ਕੋਈ 12 ਸਾਲ ਪਹਿਲਾਂ ਦੀ ਗੱਲ ਆ, ਮੈਂ ਆਪਣੇ ਘਰ 'ਚ ਬੈਠਾ ਤੇ ਜੰਮੂ ਤੋਂ ਇੱਕ ਬ੍ਰਾਹਮਣਾ ਦਾ ਮੁੰਡਾ ਨੌਜਵਾਨ 10 ਕੁ ਜਮਾਤਾਂ ਪੜ੍ਹਿਆ ਵੀ ਹੋਇਆ ਸੀ, ਉਹ ਆ ਗਿਆ ਮੇਰੇ ਘਰ ਵਿੱਚ ਤੇ ਮੈਂ ਉਹਨੂੰ ਕਿਹਾ ਵੀ ਪੰਡਿਤ ਜੀ ਦੱਸੋ ਕੋਈ ਵਚਨ। ਕਹਿਣ ਲੱਗਾ ਵੀ ਮੈਂ ਹਸਤ ਰੇਖਾ ਵੇਖ ਲੈਂਦਾ। ਮੈਂ ਕਿਹਾ ਜੀ ਦੇਖੋ ਫਿਰ। ਤੇ ਉਹ ਕਹਿਣ ਲੱਗਾ ਵੀ ਕਿਉਂਕਿ ਮੇਰਾ ਘਰ ਪਿੰਡ ਦੇ ਇੱਕ ਪਾਸੇ ਆ, ਸਾਰਾ ਪਿੰਡ ਦੂਜੇ ਪਾਸੇ ਵੱਸਦਾ। ਕਹਿਣ ਲੱਗਾ ਵੀ ਤੇਰੇ ਘਰ ਦੇ ਐਸ ਪਾਸੇ ਕਰਕੇ ਇੱਕ ਮਧਰੇ ਜੇ ਕੱਦ ਦੀ ਸੌਲੇ ਜੇ ਰੰਗ ਦੀ ਕੋਈ ਜਨਾਨੀ ਆ, ਉਹਨੇ ਤੁਹਾਡੇ ਘਰ 'ਚ ਕੁਝ ਕੀਤਾ ਹੋਇਆ। ਮੈਂ ਕਿਹਾ ਵੀ ਉਹਨੇ ਤਾਂ ਕੁਛ ਕਰ ਦਿੱਤਾ। ਉਹਦਾ ਖਿਆਲ ਸੀ ਵੀ ਕੋਈ ਨਾ ਕੋਈ ਤਾਂ ਸਾਰੇ ਪਿੰਡ 'ਚ ਇਹੋ ਜਿਹੀ ਜਨਾਨੀ ਔਰਤ ਹੋਵੇਗੀ, ਫਿਰ ਮਧਰਾ ਕੱਦ ਹੋਵੇਗਾ, ਸੌਲਾ ਜਿਹਾ ਰੰਗ ਹੋਵੇਗਾ। ਮੈਂ ਕਿਹਾ ਵੀ ਉਹਨੇ ਤਾਂ ਜੋ ਕਰਨਾ ਸੀ ਕਰਤਾ, ਹੁਣ ਕੀ ਕਰੀਏ, ਕੋਈ ਇੰਤਜ਼ਾਮ ਇਲਾਜ? ਕਹਿਣ ਲੱਗਾ ਸੀ ਕਰ ਦਿੰਦੇ ਹਾਂ ਆਪਾਂ। ਮੈਂ ਉਹਨੂੰ ਬਾਹੋਂ ਫੜ ਕੇ ਕਿਹਾ ਵੀ ਪੰਡਿਤ ਜੀ ਇੱਕ ਬੇਨਤੀ ਆ। ਕਹਿਣ ਲੱਗਾ ਜੀ ਦੱਸੋ। ਮੈਂ ਕਿਹਾ ਜੇ ਤੁਸੀਂ ਲੋਕਾਂ ਦੇ ਉਪਾਅ ਕਰ ਸਕਦੇ ਹੋ ਤੇ ਤੁਹਾਡੇ ਕੋਲੋਂ ਆਪਣਾ ਉਪਾਅ ਨਹੀਂ ਹੋਇਆ ਅਜੇ ਤੱਕ? ਕਹਿਣ ਲੱਗਾ ਕੀ ਮਤਲਬ? ਮੈਂ ਕਿਹਾ 2-2 ਰੁਪਈਏ ਘਰਾਂ 'ਚ ਮੰਗਦਾ ਫਿਰਦਾ ਜੰਮੂ ਤੋਂ ਆ ਕੇ ਇੱਥੇ, ਆਪਣੀ ਗਰੀਬੀ ਦੂਰ ਕਰ ਖਾਂ ਪਹਿਲਾਂ, ਆਪਣਾ ਉਪਾਅ ਕਰ, ਤੇਰੇ ਗੱਲ ਕਿਉਂ ਬਿਪਤਾ ਪਈ ਹੋਈ ਗਰੀਬੀ ਦੀ? ਕਹਿਣ ਲੱਗਾ, ਹੈਰਾਨ ਜਿਹਾ ਹੋ ਗਿਆ ਤੇ ਕਹਿਣ ਲੱਗਾ ਹੱਥ ਜੋੜ ਕੇ ਵੀ ਮੈਨੂੰ ਇਹੋ ਜਿਹਾ ਅੱਗੇ ਕੋਈ ਨਹੀਂ ਟੱਕਰਿਆ। ਮੈਂ ਕਿਹਾ ਵੀ ਬੇਨਤੀ ਇੱਦਾਂ ਬਈ ਮੈਂ ਤੈਨੂੰ ਤੇਰਾ ਇਲਾਜ ਪਹਿਲਾਂ ਦੱਸਦਾ, ਤੂੰ ਉਹ ਕਰਕੇ ਦੇਖ। ਕਹਿਣ ਲੱਗਾ ਜੀ ਕਿਵੇਂ? ਮੈਂ ਕਿਹਾ ਉਹ ਦਰ ਦਰ ਨਾ ਮੰਗਦਾ ਫਿਰ, ਰੱਬ ਤੇ ਭਰੋਸਾ ਕਰਕੇ ਕੋਈ ਥੋੜਾ ਸਮਾਂ ਰੋਜ਼ ਰੱਬ ਨੂੰ ਯਾਦ ਕਰਿਆ ਕਰ ਘਰੇ ਬੈਠਾ, ਤੇ ਜੋ ਹੱਥੀ ਕਿਰਤ ਹੋ ਸਕਦੀ ਉਹ ਕਰਿਆ ਕਰ, ਤੇਰੀ ਗਰੀਬੀ ਦੂਰ ਹੋ ਜਾਏਗੀ। ਕਹਿਣ ਲੱਗਾ ਜੀ ਤੁਸੀਂ ਬੜੇ ਗਿਆਨੀ ਜਾਪਦੇ ਹੋ। ਮੈਂ ਕਹਿੰਦਾ ਗਿਆਨੀ ਨੀ, ਹਾਂ ਮੈਂ ਵੀ ਤੇਰੇ ਵਰਗਾ ਅਗਿਆਨੀ, ਗਿਆਨੀ ਮੈਂ ਵੀ ਨਹੀਂ ਅਜੇ, ਪਰ ਬੇਨਤੀ ਇੱਦਾਂ ਵੀ ਇਹ ਜੋ ਲੋਕਾਂ ਨੂੰ ਤੁਸੀਂ ਲੁੱਟ ਰਹੇ ਹੋ ਨਾ ਤੇ ਵਹਿਮ ਭਰਮ ਖਿਲਾਰ ਰਹੇ ਹੋ ਦੁਨੀਆਂ ਵਿੱਚ, ਇਹ ਬੜਾ ਮਾੜਾ ਕੰਮ ਹੈ। ਜਿਵੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਨਾਤਨ ਮਤ ਦਾ ਇੱਕ ਤੀਰਥ ਹੈ, ਰਾਮ ਤੀਰਥ ਉਹਨੂੰ ਕਹਿੰਦੇ ਨੇ, ਉੱਥੇ ਸਤਿਗੁਰੂ ਚਲੇ ਗਏ ਤੇ ਇੱਕ ਬ੍ਰਾਹਮਣ ਨੇ ਆਪਣੇ ਅੱਗੇ ਮੂਰਤੀਆਂ ਰੱਖੀਆਂ ਹੋਈਆਂ ਚੌਂਕੀ ਤੇ ਸਜਾ ਕੇ ਤੇ ਨੇਤਰ ਬੰਦ ਕਰਕੇ ਬਹਿੰਦਾ। ਹਜ਼ੂਰ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਪੰਡਿਤ ਜੀ ਜਿਹਨਾਂ ਮੂਰਤੀਆਂ ਦਾ ਤੁਸੀਂ ਧਿਆਨ ਧਰਦੇ ਹੋ ਤਾਂ ਤੁਹਾਡੇ ਸਾਹਮਣੇ ਪਈਆਂ, ਫਿਰ ਅੱਖਾਂ ਕਿਉਂ ਮੀਟਦੇ ਹੋ? ਕਹਿਣ ਲੱਗਾ ਜੀ ਤੁਹਾਨੂੰ ਨਹੀਂ ਪਤਾ, ਜਿਸ ਵੇਲੇ ਮੈਂ ਨੇਤਰ ਬੰਦ ਕਰਦਾ ਤੇ ਤਿੰਨਾਂ ਲੋਕਾਂ ਦਾ ਮੈਨੂੰ ਗਿਆਨ ਹੁੰਦਾ। ਹਜ਼ੂਰ ਕਹਿਣਗੇ, ਅੱਛਾ। ਹਜ਼ੂਰ ਨੇ ਥੋੜ੍ਹਾ ਜਿਹਾ ਪਾਸੇ ਹੋ ਕੇ ਜਿਸ ਵੇਲੇ ਉਹਨੇ ਨੇਤਰ ਬੰਦ ਕੀਤੇ ਤੇ ਇੱਕ ਸਿੱਖ ਨੂੰ ਕਿਹਾ ਦੀਆਂ ਮੂਰਤੀਆਂ ਚੱਕ ਲਓ। ਜਦੋਂ ਉਹਦੀਆਂ ਮੂਰਤੀਆਂ ਚੱਕ ਲਈਆਂ ਤੇ ਕੁਝ ਸਮੇਂ ਬਾਅਦ ਉਹਦੇ ਨੇਤਰ ਖੁੱਲ੍ਹੇ ਤੇ ਰੌਲਾ ਪਾਉਣ ਲੱਗ ਪਿਆ ਤੇ ਮੇਰੀਆਂ ਮੂਰਤੀਆਂ ਕੋਈ ਚੱਕ ਕੇ ਲੈ ਗਿਆ। ਮਹਾਰਾਜ ਫਿਰ ਆ ਗਏ, ਕਹਿਣ ਲੱਗੇ ਵੀ ਤਿੰਨਾਂ ਲੋਕਾਂ ਤੋਂ ਬਾਹਰ ਤਾਂ ਨਹੀਂ ਕਿਤੇ ਗਈਆਂ ਪੰਡਿਤ ਜੀ, ਤਿੰਨਾਂ ਲੋਕਾਂ ਦੇ ਵਿੱਚ ਹੀ ਹੋਣਗੀਆਂ, ਬੁੱਝ ਲਓ ਕਿੱਥੇ ਗਈਆਂ, ਧਿਆਨ ਜੋੜ ਕੇ ਵੇਖ ਲਓ। ਤੇ ਉਸ ਵੇਲੇ ਕਹਿਣ ਲੱਗਾ, ਨਹੀਂ ਜੀ ਮੈਂ ਝੂਠ ਬੋਲਦਾ ਸੀ ਲੋਕਾਂ ਵਾਸਤੇ, ਠੱਗ ਠਗਾ ਮੈਂ ਆਪਣਾ ਬਣਾਇਆ ਰੋਟੀ ਰੋਜੀ ਵਾਸਤੇ। ਫਿਰ ਮਹਾਰਾਜ ਸਾਹਿਬ ਨੇ ਸ਼ਬਦ ਉਚਾਰਿਆ ਵੀ ਕਾਲ ਨਾਹੀ ਜੋਗ ਨਾਹੀ ਨਾਹੀ ਸਤ ਕਾ ਢਾਬ, ਥਾਂ ਨਸ਼ਟ ਜਗ ਪ੍ਰਿਸ਼ਟ ਹੋਏ ਡੂਬਤਾ ਏ ਜਗ, ਕੱਲ ਮੈਂ ਰਾਮ ਨਾਮ ਸਾਰ, ਅੱਖੀ ਤਾਂ ਮੀਟੇ ਨਾਗ ਪਕੜੇ ਠੱਗਣ ਕਉ ਸੰਸਾਰ, ਆਂਟ ਸੇਤੀ ਨਾਗ ਪਕੜੇ ਸੂਝ ਤੇ ਤਿੰਨ ਲੋਹ, ਮਗਰ ਪਾਛੇ ਕਛ ਨਾ ਸੂਝੈ ਪਦਮਾ ਲੋਹ। ਇਸ ਪ੍ਰਕਾਰ ਸੱਚੇ ਪਾਤਸ਼ਾਹ ਨੇ ਸ਼ਬਦ ਉਚਾਰ ਕੇ ਸਿਧਾਂਤ ਬਖਸ਼ਿਆ ਕਿ ਰੱਬ ਦੀ ਬੰਦਗੀ ਤਿਆਗ ਕੇ ਤੁਸੀਂ ਆਪ ਵੀ ਫਸੇ ਹੋਏ ਹੋ ਪਖੰਡਾਂ ਵਿੱਚ ਤੇ ਭੋਲੀ ਭਾਲੀ ਜਨਤਾ ਨੂੰ ਵਹਿਮਾਂ ਭਰਮਾਂ ਪਖੰਡਾਂ ਵਿੱਚ ਤੁਸੀਂ ਫਸਾ ਰਹੇ ਹੋ, ਬਹੁਤ ਬੁਰੇ ਕੰਮ ਕਰ ਰਹੇ ਹੋ। ਰੱਬ ਦੀ ਭਗਤੀ ਨਹੀਂ ਆਪ ਕਰਦੇ ਨਾ ਲੋਕਾਂ ਤੋਂ ਕਰਾਉਂਦੇ ਹੋ, ਬਹੁਤ ਮਾੜੀ ਗੱਲ ਹੈ। ਰਹੋ ਵਿਚਾਰ। ਇਸ ਪ੍ਰਕਾਰ ਸਾਡੇ ਸਤਿਗੁਰਾਂ ਨੇ ਜੋ ਗੁਰੂ ਘਰ ਵਿੱਚ ਸੰਗਰਾਂਦ ਮਨਾਉਣ ਦੀ ਪਿਰਤ ਪਈ, ਉਹਦਾ ਕਾਰਨ ਇਹ ਨਹੀਂ ਕਿ ਹੋਰ ਸਨਾਤਨ ਮਤ ਵਾਂਗ ਅਸੀਂ ਵੀ ਸੂਰਜ ਦੀ ਉਪਾਸ਼ਨਾ ਕਰਨੀ ਹੈ ਜਾਂ ਕੇਵਲ ਮਹੀਨੇ ਦਾ ਨਾਂ ਸੁਣ ਕੇ ਘਰ ਨੂੰ ਦੌੜ ਜਾਣਾ। ਨਹੀਂ, ਕਿਸੇ ਵੀ ਦਿਨ ਨੂੰ ਕਿਸੇ ਸਮੇਂ ਨੂੰ ਗੁਰਮਤ ਦੇ ਪ੍ਰਚਾਰ ਲਈ ਵਰਤ ਲੈਣਾ ਬੜਾ ਚੰਗਾ ਕੰਮ ਹੈ, ਮਾੜਾ ਨਹੀਂ। ਸਤਿਗੁਰਾਂ ਦੇ ਬਾਣੀ ਚ ਦਿਨਾਂ ਤੇ ਪਹਿਰਾਂ ਦੁਆਰਾ, ਥਿੱਤਾਂ ਦੁਆਰਾ, ਹਫ਼ਤੇ ਦੇ ਸੱਤਾਂ ਦਿਨਾਂ ਦੁਆਰਾ, 15 ਥਿੱਤਾਂ ਦੁਆਰਾ, ਮੱਸਿਆ ਦੁਆਰਾ, ਪੂਰਨਮਾਸ਼ੀ ਦੁਆਰਾ, ਸੰਗਰਾਂਦ ਦੁਆਰਾ ਇਹ ਪਰਮ ਪਵਿੱਤਰ ਉਪਦੇਸ਼ ਦਿੱਤਾ। ਅਨੇਕਾਂ ਉਗਤੀਆਂ ਜੁਗਤੀਆਂ ਦੇ ਨਾਲ ਸਤਿਗੁਰਾਂ ਨੇ ਇਸ ਮਨੁੱਖੀ ਮਨ ਨੂੰ ਸਮਝਾਉਣ ਦਾ ਯਤਨ ਕੀਤਾ। ਕੇਂਦਰ ਇੱਕ ਹੈ, ਉੱਥੇ ਲਿਆਉਂਦੇ ਨੇ ਸੱਚੇ ਪਾਤਸ਼ਾਹ ਘੇਰ ਘੇਰ ਕੇ, ਮਰਕਜ਼ ਤੇ ਲਿਆਉਂਦੇ ਨੇ ਕਿ ਰੱਬ ਦੀ ਬੰਦਗੀ ਵਾਲੇ ਪਾਸੇ ਲੱਗੋ। ਵੇਖੋ ਸਤਿਗੁਰੂ ਬਚਨ ਕਰਦੇ ਨੇ, ਦਿਨ ਤੇ ਪਹਿਰ, ਪਹਿਰ ਤੇ ਕਰੀਆਂ, ਆਪ ਘਟੈ ਤਨ ਛੀਜੈ। ਹਜ਼ੂਰ ਕਹਿੰਦੇ ਜਿਸ ਵੇਲੇ ਰਾਤ ਬਤੀਤ ਹੁੰਦੀ, ਸਹਿਜੇ ਸਹਿਜੇ ਗੁਜ਼ਰ ਗਈ ਤੇ ਸੋਝਲਾ ਜਿਹਾ ਹੋ ਗਿਆ, ਅਜੇ ਸੂਰਜ ਨਹੀਂ ਚੜ੍ਹਿਆ, ਸੂਰਜ ਦੀਆਂ ਰਿਸ਼ਮਾਂ ਧਰਤੀ ਤੇ ਨਹੀਂ ਪਹੁੰਚੀਆਂ, ਉਸ ਵੇਲੇ ਦਿਨ ਦੀ ਉਮਰ ਆਪਣੀ ਯਾਤ ਵਿੱਚ ਮੁਕੰਮਲ ਹੈ, ਸੂਰਜ ਆਪਣੀ ਉਮਰ ਵਿੱਚ ਪੂਰਾ, ਦਿਨ ਪੂਰਾ। ਪਰ ਜਿਸ ਵੇਲੇ ਸੂਰਜ ਦੇਵਤੇ ਨੇ ਦਿਖਾਈ ਦਿੱਤੀ, ਉਹਦੀਆਂ ਰਿਸ਼ਮਾਂ ਧਰਤੀ ਤੇ ਪਈਆਂ ਤੇ ਦਿਨ ਦੇ ਚਾਰ ਟੁਕੜੇ ਹੋ ਗਏ, ਦਿਨ ਚਾਰ ਹਿੱਸਿਆਂ ਚ ਵੰਡਿਆ ਗਿਆ, ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਪਹਿਰਾਂ ਨੂੰ ਫਿਰ ਗਾਂ ਘੜੀਆਂ ਵਿੱਚ ਵੰਡਿਆ ਗਿਆ ਵੀ ਸਾਧੀਆਂ ਸੱਤ ਘੜੀਆਂ ਦਾ ਇੱਕ ਪਹਿਰ। ਆਪ ਘਟੈ ਤਨ ਛੀਜੈ। ਮਹਾਰਾਜ ਕਹਿੰਦੇ ਅਸੀਂ ਤੈਨੂੰ ਸਿੱਖਾ ਇਹ ਦੱਸਣਾ ਚਾਹੁੰਦੇ ਹਾਂ ਭਈ ਜਿਸ ਪ੍ਰਕਾਰ ਮਾਂ ਦੇ ਗਰਭ ਵਿੱਚ ਤੂੰ ਸੀ, ਗਰਭ ਦਾ ਕੋਰਸ ਮੁਕੰਮਲ ਹੋ ਗਿਆ ਸੀ ਪਰ ਤੇਰਾ ਜਨਮ ਨਹੀਂ ਸੀ ਅਜੇ ਹੋਇਆ, ਉਦੋਂ ਤੂੰ ਆਪਣੀ ਜਾਤ ਵਿੱਚ ਉਮਰ ਜਿਹੜੀ ਸੀ ਮਨੁੱਖਾ ਜਨਮ ਦੀ ਪੂਰੀ ਸੀ, ਜਿਸ ਵੇਲੇ ਤੂੰ ਜਨਮ ਲੈ ਲਿਆ, ਦੋ ਚਾਰ ਸਵਾਸ ਲੈ ਲੇ, ਤੇਰੀ ਉਮਰ ਦੇ ਚਾਰ ਟੁਕੜੇ ਹੋ ਗਏ, ਇਹ ਬਾਲਪਣ ਹੈ, ਇਹ ਕਿਸ਼ੋਰ ਅਵਸਥਾ ਹੈ, ਇਹ ਯੁਵਾ ਅਵਸਥਾ ਹੈ, ਇਹ ਬਿਰਧ ਅਵਸਥਾ ਹੈ। ਔਰ ਇਸੇ ਤਰ੍ਹਾਂ ਸਹਿਜੇ ਸਹਿਜੇ ਜਿਵੇਂ ਦਿਨ ਬਤੀਤ ਹੁੰਦਾ ਹੁੰਦਾ ਰਾਤ ਆ ਗਈ, ਇਸੇ ਤਰ੍ਹਾਂ ਦਿਨ ਤੇ ਸਿਰ ਪਰ ਪੌਸੀ ਰਾਤ, ਰਹਿਣ ਗਈ ਫਿਰ ਹੋਏ ਪ੍ਰਭਾਤ, ਇਸੇ ਤਰ੍ਹਾਂ ਤੇਰੀ ਉਮਰ ਬਤੀਤ ਹੁੰਦੀ ਹੁੰਦੀ ਇਹ ਮੁੱਕ ਜਾਏਗੀ। ਜਿਸ ਵੇਲੇ ਬੱਚਾ ਜਨਮ ਲੈਂਦਾ, ਸਹਿਜੇ ਸਹਿਜੇ ਸਰੀਰ ਵੱਧਦਾ ਤੇ ਮਾਂ ਸਮਝਦੀ ਵੀ ਉਮਰ ਵੱਡੀ ਹੋ ਰਹੀ ਆ, ਜਨਨੀ ਜਾਣਤ ਸੁੱਤ ਵੱਡਾ ਹੋਤ ਹੈ, ਇਤਨਾ ਕੁ ਨਾ ਜਾਣਿਆ ਜੇ ਦਿਨ ਦਿਨ ਅਵਧ ਘਟਦਾ ਹੈ। ਇਹ ਗੱਲ ਨਹੀਂ ਕੋਈ ਜਾਣਦਾ ਵੀ ਦਿਨ ਦਿਨ ਵਿੱਚ ਜਿੰਨੀ ਉਮਰ ਪੂਰੀ ਸੀ ਉਹ ਘਟਦੀ ਜਾ ਰਹੀ ਹੈ, ਹੁਣ ਵੱਧਦੀ ਨਹੀਂ ਜਾ ਰਹੀ, ਘਟਦੀ ਜਾ ਰਹੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਮਾਤਾ ਰਾਜ ਕੌਰ ਜੀ ਉਹ ਇਹ ਗੱਲ ਕਹਿ ਕਰਦੇ ਸਨ। ਜਦੋਂ ਕਿਸੇ ਨੇ ਪੁੱਛਣਾ ਵੀ ਸੁੱਖ ਨਾਲ ਰਣਜੀਤ ਸਿੰਘ ਕਿੰਨੇ ਵਰ੍ਹਿਆਂ ਦਾ ਹੋ ਗਿਆ ਜੀ, ਤੇ ਉਹਦੀ ਮਾਂ ਨੇ ਕਹਿਣਾ ਵੀ ਜਿੰਨੀ ਲਿਖਾ ਕੇ ਆਇਆ ਉਹਦੇ ਵਿੱਚੋਂ ਇੰਨੇ ਸਾਲ ਘਟ ਗਈ ਹੈ। ਉਹਨਾਂ ਕਹਿਣਾ ਨਾ ਮਾਤਾ ਜੀ ਇੰਜ ਨਾ ਕਹੋ, ਇੱਕ ਲਹਿਣੇ ਦੇ ਬਚਨ ਨਹੀਂ ਬੋਲਣੇ ਚਾਹੀਦੇ। ਤੇ ਮਾਤਾ ਨੇ ਕਹਿਣਾ ਵੀ ਜਿੰਨੀ ਲਿਖਾ ਕੇ ਆਇਆ ਭੋਗਣੀ ਇਹਨੇ ਉਨੀ ਆ, ਵੱਧ ਘੱਟ ਨਹੀਂ ਭੋਗਣੀ, ਇਸ ਵਾਸਤੇ ਉਹਦੇ ਵਿੱਚੋਂ ਇੰਨੀ ਬਤੀਤ ਹੋ ਗਈ, ਲੰਘ ਗਈ। ਇਸ ਪ੍ਰਕਾਰ ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਪ ਘਟੈ ਤਨ ਛੀਜੈ, ਕਾਲ ਅਹੇਰੀ, ਕਾਲ ਜਿਹੜੀ ਮੌਤ ਹੈ ਇਹ ਸ਼ਿਕਾਰਨ ਹੈ, ਫਿਰਾ ਬਧਕ ਜਿਉ, ਜਿਵੇਂ ਕੋਈ ਸ਼ਿਕਾਰੀ ਜਾਲ ਲਈ ਫਿਰਦਾ ਜੀਆਂ ਨੂੰ ਫਾਉਣ ਵਾਸਤੇ, ਇਸੇ ਤਰ੍ਹਾਂ ਮੌਤ ਵੀ ਸ਼ਿਕਾਰਨ ਬਣ ਕੇ ਸਮਾਂ ਜਿਹੜਾ ਮੁੱਕ ਜਾਣਾ ਉਹ ਜਾਲ ਲਈ ਫਿਰਦੀ ਹੈ, ਆਪਣੇ ਜਾਲ ਚ ਸਭ ਨੂੰ ਇਹਨੇ ਫਸਾਉਣਾ। ਇਸ ਵਾਸਤੇ ਖਿਆਲ ਕਰ ਜੀਵ ਕਿ ਜਿਸ ਤਰ੍ਹਾਂ ਰਾਤ ਬਤੀਤ ਹੁੰਦੀ ਹੁੰਦੀ ਮੁੱਕ ਜਾਂਦੀ ਹੈ, ਦਿਨ ਚੜ੍ਹ ਕੇ ਦਿਨ ਵੀ ਗੁਜ਼ਰਦਾ ਗੁਜ਼ਰਦਾ ਆਖਰ ਮੁੱਕ ਜਾਂਦਾ, ਇਸੇ ਤਰ੍ਹਾਂ ਤੇਰੀ ਉਮਰ ਵੀ ਘਟਦੀ ਜਾ ਰਹੀ ਹੈ, ਕੁਝ ਕਰ ਲੈ, ਕੁਝ ਕਰ ਲੈ। ਫਰੀਦ ਜੀ ਨੇ ਕਿਹਾ ਨਾ, ਫਰੀਦਾ ਉਮਰ ਸੁਹਾਵੜੀ, ਦੁਨੀ ਸੁਹਾਵਾ ਬਾਗ, ਨੌਬਤ ਵੱਜੀ ਸੁਬਹ ਸਿਉਂ ਚੱਲਣ ਕਾ ਕਰ ਸਾਗ। ਜਦੋਂ ਤੋਂ ਤੇਰਾ ਜਨਮ ਹੋਇਆ, ਸਵੇਰ ਹੋਈ ਆ, ਉਦੋਂ ਤੋਂ ਨੌਬਤਾਂ ਨਗਾਰੇ ਖੜਕ ਰਹੇ ਨੇ ਕਿ ਅੱਜ ਫਲਾਨਾ ਮਰਿਆ, ਅੱਜ ਫਲਾਨਾ ਮਰਿਆ, ਤੇ ਚਲੇ ਜਾਣ ਦਾ ਸਾਜੋ ਸਮਾਨ ਕੋ ਬੰਦੋਬਸਤ ਕਰ ਲੈ, ਤੋਸਾ ਹਰ ਕਾ ਨਾਮ ਲੈ, ਪਰਲੋਕ ਨੂੰ ਜਾਣ ਲਈ ਰਾਹ ਦਾ ਖਰਚਾ ਤੋਸਾ ਪੱਲੇ ਬੰਨ ਲੈ। ਪਰ ਤੂੰ ਖਿਆਲ ਹੀ ਨਹੀਂ ਕਰਦਾ ਵੀ ਕਰਮ ਧਰਮ ਪਾਖੰਡ ਜੋ ਦੀਸਾ ਹੈ, ਤਿੰਨ ਜਮ ਜਗਾਤੀ ਲੂਟਾ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟਾ। ਵਾਹਿਗੁਰੂ ਦੇ ਭਜਨ ਨਾਲ ਪ੍ਰੇਮ ਹੀ ਨਹੀਂ ਪਾਉਂਦਾ। ਰਹੋ ਵਿਚਾਰ, ਇਸੇ ਤਰ੍ਹਾਂ ਸੱਚੇ ਪਾਤਸ਼ਾਹ ਨੇ ਸਾਨੂੰ ਸਿੱਖਿਆ ਦਿੱਤੀ ਆ, ਨਾਨਕ ਸੋਈ ਦਿਨ ਸੁਹਾਵੜਾ ਜਿੱਤ ਪ੍ਰਭ ਆਵੇ ਚਿੱਤ। ਤੇਰੀ ਉਮਰ ਦੇ ਵਿੱਚੋਂ ਉਹ ਦਿਨ ਜਿਸ ਦਿਨ ਤੈਨੂੰ ਪ੍ਰਮਾਤਮਾ ਚੇਤੇ ਆ ਜਾਏ ਉਹ ਹੈ ਸ਼ੋਭਨੀਕ, ਭਾਵੇਂ ਕੋਈ ਵਾਰ ਹੋਵੇ। ਤੇ ਜਿਤ ਦਿਨ ਵਿਸਰਾ ਪਾਰ ਬ੍ਰਹਮ, ਜਿਸ ਦਿਨ ਪਾਰ ਬ੍ਰਹਮ ਪ੍ਰਮਾਤਮਾ ਭੁੱਲ ਜਾਏ, ਫਿੱਟ ਭਲੇਰੀ ਰੁੱਤ ਭਾਵੇਂ ਬਸੰਤ ਰੁੱਤ ਵੀ ਕਿਉਂ ਨਾ ਹੋਏ, ਉਹ ਫਿਟਕਾਰ ਯੋਗ ਲਾਹਣਤ ਯੋਗ ਹੈ ਜਿਸ ਦਿਨ ਵਾਹਿਗੁਰੂ ਭੁੱਲ ਜਾਂਦਾ। ਇਸੇ ਪ੍ਰਕਾਰ ਸੱਚੇ ਪਾਤਸ਼ਾਹ ਮਹਾਰਾਜ ਸੱਤਾਂ ਵਾਰਾਂ ਦਾ ਰਾਹੀਂ ਉਪਦੇਸ਼ ਵੀ ਦਿੰਦੇ ਨੇ। ਹਜ਼ੂਰ ਕਹਿੰਦੇ ਨੇ ਆਦਿਤ ਕਰੇ ਭਗਤ ਆਰੰਭ। ਆਦਿਤ ਸੂਰਜ ਦਾ ਵਾਰ ਹੈ, ਰਵੀਵਾਰ ਵੀ ਨੂੰ ਕਹਿੰਦੇ ਨੇ, ਰੱਬ ਸੂਰਜ ਨੂੰ ਕਹਿੰਦੇ ਆ। ਔਰ ਇਸੇ ਤਰ੍ਹਾਂ ਈਸਾਈਆਂ ਨੇ ਸੰਡੇ ਤਾਂ ਹੀ ਕਿਹਾ, ਸਨ ਸੂਰਜ ਨੂੰ ਕਹਿੰਦੇ ਨੇ। ਇਹ ਸੂਰਜ ਦਾ ਵਾਰ ਮੰਨਿਆ, ਵਿਦਵਾਨਾਂ ਨੇ ਨਾਂ ਰੱਖ ਤੇ ਸੂਰਜ ਤੇ ਚੰਦਰਮਾਦਕਾਂ ਦੇ ਨਾਵਾਂ ਤੇ। ਇਸੇ ਪ੍ਰਕਾਰ ਆਮ ਤੌਰ ਤੇ ਲੋਕਾਂ ਦੀ ਧਾਰਨਾ ਵੀ ਐਤਵਾਰ ਤਾਂ ਜਾਣੀਏ ਜਾਂ ਪੋਚਾ ਫੇਰ ਨਿਭਾਣੀਏ, ਤੇ ਪੋਚਾ ਪਚਾ ਦੁਕਾਨਾਂ ਤੇ ਫੇਰ ਲਈਏ ਤੇ ਤੱਕੜੀ ਵੱਟੇ ਧੋ ਲਈਏ ਸਾਰਾ ਦਿਨ ਦੁਨੀਆਂ ਦੀ ਛਿੱਲ ਲਾਉਣ ਲਈ, ਤੇ ਐਤਵਾਰ ਮਨਾਇਆ ਗਿਆ। ਨਹੀਂ ਸੱਜਣਾ, ਇਸ ਤਰ੍ਹਾਂ ਨਹੀਂ ਐਤਵਾਰ ਮਨਾਇਆ ਜਾਂਦਾ। ਹਜ਼ੂਰ ਕਹਿੰਦੇ ਨੇ ਆਦਿਤ ਕਰੇ ਭਗਤ ਆਰੰਭ। ਐਤਵਾਰ ਤੈਨੂੰ ਇਹ ਗੱਲ ਕਹਿੰਦਾ ਕਿ ਰੱਬ ਦੀ ਭਗਤੀ ਸ਼ੁਰੂ ਕਰ ਦੇ, ਆਰੰਭ ਕਰ ਦੇ, ਤਾਂ ਤੇਰਾ ਐਤਵਾਰ ਮਨਾਇਆ ਸਵਲਾ ਹੋ ਜਾਏਗਾ। ਕਾਇਆ ਮੰਦਰ ਮਨਸਾ ਥੰਭ। ਔਰ ਇਸੇ ਤਰ੍ਹਾਂ ਫਿਰ ਹਜ਼ੂਰ ਮੈਂ ਸੰਖੇਪ ਚ ਅਰਜ ਕਰੀ ਜਾਂਦਾ, ਸੋਮਵਾਰ ਸੱਸ ਅੰਮ੍ਰਿਤ ਝਰੈ, ਚਾਖਤ ਬੇਗ ਸਗਲ ਬਿਖ ਹਰੈ। ਸੋਮ ਚੰਦਰਮਾ ਦੀ ਖੱਬੀ ਨਾਸ ਮੰਨੀ ਹੈ ਇੜਾ, ਔਰ ਇਸੇ ਤਰ੍ਹਾਂ ਸੱਜੀ ਸੂਰਜ ਦੀ। ਜੇ ਤਾਂ ਤੇਰੀ ਨਾਸ ਵਿੱਚੋਂ ਦਸਮ ਦੁਆਰ ਚੋਂ ਅੰਮ੍ਰਿਤ ਚੋਣ ਲੱਗ ਪਿਆ, ਅਥਵਾ ਸੋਮਵਾਰ ਸੱਸ ਅੰਮ੍ਰਿਤ ਝਰੈ ਦਾ ਮਤਲਬ ਚੰਦਰਮਾ ਦੀ ਪੂਰਨਮਾਸ਼ੀ ਦੀ ਰਾਤ ਨੂੰ ਮਣੀਆਂ ਵਾਲੇ ਸੱਪ ਆਪਣੀਆਂ ਮਣੀਆਂ ਬਾਹਰ ਕੱਢ ਕੇ ਰੱਖਦੇ ਨੇ, ਚੰਦਰਮਾ ਦੀਆਂ ਕਿਰਨਾਂ ਪੈਣ ਨਾਲ ਵਿੱਚੋਂ ਮਿੱਠਾ ਰਸ ਸਿੰਮਦਾ ਤੇ ਉਸ ਨੂੰ ਚੱਕ ਕੇ ਮਹੀਨੇ ਭਰ ਦੀ ਜ਼ਹਿਰ ਮੇਟ ਲੈਂਦੇ ਨੇ। ਕਦੇ ਤੁਵੀਂ ਸਤਸੰਗਤ ਵਿੱਚ ਆ ਕੇ ਆਪਣੀ ਜ਼ਹਿਰ ਮੇਟਿਆ ਕਰ ਵਿਸ਼ਿਆਂ ਦੀ। ਸੋ ਇਸੇ ਪ੍ਰਕਾਰ ਮੰਗਲਵਾਰੇ ਲੇ ਮਾਹੀਤ, ਪੰਚ ਚੋਰ ਕੀ ਜਾਣੈ ਰੀਤ। ਬੁੱਧਵਾਰ ਬੁੱਧ ਕਰੈ ਪ੍ਰਗਾਸ, ਹਿਰਦੈ ਕਮਲ ਮੈਂ ਹਰਟਾ ਵਾਸ। ਵੀਰਵਾਰ ਵੀਰ ਭਰਮ ਭੁਲਾਏ, ਪ੍ਰੇਤ ਭੂਤ ਸਭ ਦੂਜਾ ਲੈ। ਸ਼ੁੱਕਰਵਾਰ ਪ੍ਰਭ ਰਹਿ ਸਮਾਏ, ਸ਼ਨਿਚਰਵਾਰ ਸੌਣ ਸਾਸਤ ਵਿਚਾਰ। ਆਦਿਕ ਬਚਨ ਕਹਿੰਦੇ। ਇਸੇ ਤਰ੍ਹਾਂ 15 ਥਿੱਤਾਂ ਰਾਹੀਂ ਵੀ ਉਪਦੇਸ਼ ਦਿੱਤਾ ਹੈ, ਰਹੋ ਵਿਚਾਰ। ਤੇ ਇਸੇ ਤਰ੍ਹਾਂ ਜਿਹੜੇ 12 ਮਹੀਨੇ ਹਨ, ਪੁਰਾਣੇ ਸਮਿਆਂ ਚ 12 ਮਾਹ ਲਿਖਣ ਦੀ ਰਵਾਇਤ ਸੀ। ਔਰ ਪਹਿਲਾਂ ਸਭ ਤੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਤੁਖਾਰੀ ਰਾਗ ਵਿੱਚ 12 ਮਾਹ ਨਾਮੇ ਬਾਣੀ ਉਚਾਰੀ ਹੈ। ਤੇ ਫਿਰ ਇਹ ਜਿਹੜਾ 12 ਮਾਹ ਮਾਝ ਰਾਗ ਵਿੱਚ ਹੈ, ਇਹਦੀ ਉਥਾਨਕਾ ਸੰਪਰਦਾਇ ਗਿਆਨੀਆਂ ਨੇ ਇੰਜ ਲਿਖੀ ਆ। ਤੁਸੀਂ ਕਦੇ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਜਾਓ ਤਾਂ ਲੰਗਰ ਹਾਲ ਦੇ ਖੱਬੇ ਪਾਸੇ ਐਨ ਸਾਹਮਣੇ ਮੰਜੀ ਸਾਹਿਬ ਦੀਵਾਨ ਹਾਲ ਆ, ਉਹਦੇ ਨੇੜੇ ਇੱਕ ਛੋਟਾ ਜਿਹਾ ਮੰਜੀ ਸਾਹਿਬ ਬਣਿਆ ਹੋਇਆ। ਇਤਿਹਾਸ ਦੱਸਦਾ ਹੈ ਕਿ ਇੱਕ ਬ੍ਰਾਹਮਣ ਵਿਦਵਾਨ, ਉਹਨੇ ਸਤਿਗੁਰੂ ਅਰਜਨ ਦੇਵ ਨੂੰ ਬੇਨਤੀ ਕੀਤੀ ਵੀ ਮਹਾਰਾਜ ਜੇ ਤੁਸੀਂ ਆਗਿਆ ਦਿਓ ਤਾਂ ਮੈਂ ਸੰਗਰਾਂਦ ਵਾਲੇ ਦਿਨ ਆ ਕੇ ਸੰਗਤਾਂ ਨੂੰ ਕੁਝ ਸੁਣਾਇਆ ਕਰਾਂ ਤੇ ਮੇਰਾ ਗੁਜ਼ਾਰਾ ਚੱਲ ਪਏਗਾ। ਹਜ਼ੂਰ ਨੇ ਉਹਨੂੰ ਆਗਿਆ ਦੇ ਦਿੱਤੀ ਤੇ ਜਦੋਂ ਉਹ ਆਫਰ ਗਿਆ, ਬਹੁਤਾ ਹੰਕਾਰ ਹੋ ਗਿਆ, ਉਹਨੂੰ ਮਾਇਆ ਬਹੁਤੀ ਆ ਗਈ ਤੇ ਫਿਰ ਉਹ ਆਇਆ ਨਾ। ਫਿਰ ਸਤਿਗੁਰਾਂ ਨੂੰ ਬੇਨਤੀ ਕੀਤੀ ਬਾਬਾ ਬੁੱਢਾ ਜੀ ਨੇ ਵੀ ਮਹਾਰਾਜ ਤੁਸੀਂ ਉਪਦੇਸ਼ ਦਿਓ। ਹਜ਼ੂਰ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਦਾ ਉਚਾਰਿਆ ਤੁਖਾਰੀ ਰਾਗ ਦਾ 12 ਮਾਹ ਪੜ੍ਹ ਕੇ ਸੁਣਾ ਦਿਓ। ਬਾਬਾ ਬੁੱਢਾ ਜੀ ਕਹਿਣ ਲੱਗੇ, ਮਹਾਰਾਜ ਉਸ ਦੇ ਅਰਥ ਸਮਝਣੇ ਗਠਨ ਨੇ। ਉਹ ਅਨੇਕਾਂ ਅਲੰਕਾਰਾਂ ਰਾਹੀਂ ਸੱਚੇ ਪਾਤਸ਼ਾਹ ਨੇ ਰੂਪਕ ਅਲੰਕਾਰਾਂ ਰਾਹੀਂ ਉਪਦੇਸ਼ ਦਿੱਤਾ ਹੈ ਤੇ ਆਮ ਜਨ ਸਧਾਰਨ ਉਹਦੇ ਅਰਥ ਨਹੀਂ ਸਮਝਦਾ, ਇਸ ਲਈ ਸੁਖੈਨ ਜੀ ਬਾਣੀ ਰਚ ਦਿਓ ਆਪ ਜੀ। ਤਾਂ ਚੇਤ ਦੇ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਮੰਜੀ ਸਾਹਿਬ ਵਾਲੇ ਸਥਾਨ ਤੇ ਸਤਿਗੁਰਾਂ ਇਹ 12 ਮਾਹ ਨਾਮੇ ਬਾਣੀ ਮਾਝ ਰਾਗ ਵਿੱਚ ਉਚਾਰਨ ਕੀਤੀ। ਮਾਨੋ ਤਖਾਰੀ ਰਾਗ ਵਾਲੇ 12 ਮਾਹ ਦਾ ਇਹ ਟੀਕਾ ਹੈ, ਉਪਦੇਸ਼ ਮਜਮੂਨ ਸਾਰਾ ਉਹਦੇ ਵਾਲਾ ਹੀ ਹੈ। ਤੁਖਾਰੀ ਰਾਗ ਵਿੱਚ ਵੀ ਲਿਖਿਆ ਭਾਦੋਂ ਭਰਮ ਭੁੱਲੀ ਭਰ ਜੋਬਨ ਪਛਤਾਣੀ। ਇਸੇ ਪ੍ਰਕਾਰ ਇੱਥੇ ਵੀ ਲਿਖਿਆ ਭਾਦੋਂ ਭਰਮ ਭੁਲਾਣੀ। ਮਜਮੂਨ ਦੋਨਾਂ 12 ਮਾਹ ਦਾ ਇੱਕੋ ਹੈ, ਪਰ ਇਹ ਟੀਕਾ ਰੂਪ ਹੈ। ਇੱਕ ਦਸਮ ਗ੍ਰੰਥ ਦਸ਼ਮੇਸ਼ ਪਿਤਾ ਦਾ ਵੀ ਉਚਾਰਿਆ ਹੋਇਆ 12 ਮਾਹ ਹੈ। ਸੋ ਇਸ ਪ੍ਰਕਾਰ ਤਾਤਪਰਜ ਸਤਿਗੁਰਾਂ ਦਾ ਗੁਰਮਤ ਗੁਰਸਿੱਖੀ ਦਰੜਾਉਣਾ, ਪਰਮੇਸ਼ਰ ਦੀ ਬੰਦਗੀ ਕਰਾਉਣਾ ਹੈ, ਹੋਰ ਸੰਗਰਾਂਦ ਨਾਲ ਕੋਈ ਆਪਣਾ ਤਲਕ ਨਹੀਂ ਹੈ। ਸੋ ਹਜ਼ੂਰ ਉਪਦੇਸ਼ ਦੇ ਰਹੇ ਨੇ ਭਾਦੋਏ ਭਰਮ ਭੁਲਾਣੀਆ। ਭਾਦਰੋਂ ਦੇ ਮਹੀਨੇ ਦੁਆਰਾ ਹਜ਼ੂਰ ਕਹਿੰਦੇ ਨੇ ਕਿ ਭਾਦੋਏ ਜਿਹੜਾ ਦਵੈਤ ਭਾਅ ਹੈ, ਦੂਜਾ ਭਾਓ ਪਰਮਾਤਮਾ ਨੂੰ ਛੱਡ ਕੇ ਇੱਕ ਹੈ ਵਾਹਿਗੁਰੂ, ਦੂਜੀ ਹੈ ਮਾਇਆ। ਦੂਜੀ ਮਾਇਆ ਜਗਤ ਚਿੱਤ ਵਾਸ, ਦੂਜਾ ਹੈ ਸੰਸਾਰ। ਸੋ ਇਸ ਸੰਸਾਰ ਦੇ ਨਾਲ ਜਿਨ੍ਹਾਂ ਨੇ ਭਾਵ ਮੈਂ ਪ੍ਰੇਮ ਜੋੜ ਲਿਆ, ਆਪਣਾ ਮੋਹ ਲਾ ਲਿਆ, ਉਹ ਜੀਵ ਰੂਪ ਇਸਤਰੀਆਂ ਭਰਮ ਦੁਆਰਾ ਭੁਲਾਈਆਂ ਗਈਆਂ, ਉਹਨਾਂ ਦੇ ਅੰਦਰ ਭਰਮ ਪੈਦਾ ਹੋ ਗਿਆ। ਔਰ ਭਰਮ ਚੀਜ਼ ਹੋਰ ਹੋਵੇ ਤੇ ਉਹਨੂੰ ਹੋਰ ਸਮਝੀਏ ਦਾ ਨਾਮ ਭਰਮ ਹੈ। ਜਿਵੇਂ ਹਨੇਰੇ ਕਰਕੇ ਰੱਸੀ ਨੂੰ ਮਨੁੱਖ ਸੱਪ ਪ੍ਰਤੀਤ ਕਰਦਾ, ਹਨੇਰਾ ਦੂਰ ਕਰ ਦਿਓ ਤੇ ਪਤਾ ਲੱਗ ਜਾਂਦਾ ਵੀ ਰੱਸੀ ਆ, ਫਿਰ ਨਹੀਂ ਡਰੇਗਾ। ਪਰ ਹਨੇਰੇ ਦੀ ਉਪਾਧੀ ਕਰਕੇ ਬਾਹਰੋਂ ਆਇਆ ਵਿਅਕਤੀ ਜਿਹਦੇ ਸਾਹਮਣੇ ਰੱਸੀ ਨਹੀਂ ਰੱਖੀ ਹੋਈ, ਉਹ ਵੇਖ ਕੇ ਡਰ ਜਾਏਗਾ ਕਿ ਸੱਪ ਹੈ। ਸੋ ਇਸੇ ਪ੍ਰਕਾਰ ਸੰਸਾਰ ਦੇ ਵਿੱਚ ਪਰਮਾਤਮਾ ਦੀ ਚੇਤਨ ਸੱਤਾ ਅੰਸ਼ ਹੈ, ਉਸ ਨੂੰ ਭੁਲਾ ਕੇ ਸੰਸਾਰ ਦੀ ਅਨੇਕਤਾ ਵਿੱਚ ਅਸੀਂ ਜੀ ਰਹੇ ਹਾਂ। ਉਹ ਮੇਰਾ ਹੈ, ਉਹ ਬਗਾਨਾ ਹੈ, ਉਹ ਮੇਰਾ ਸੱਜਣ ਹੈ, ਉਹ ਮੇਰਾ ਵੈਰੀ ਹੈ, ਆਹ ਚੀਜ਼ ਮੇਰੀ ਹੈ, ਉਹ ਤੇਰੀ ਹੈ, ਇਹਦਾ ਨਾਮ ਹੈ ਭਰਮ। ਅਗਿਆਨਤਾ ਵਿੱਚੋਂ ਇਹਦੀ ਪੈਦਾਸ਼ ਹੈ, ਅਗਿਆਨ ਦਾ ਹੀ ਦੂਜਾ ਰੂਪ ਭਰਮ ਹੈ। ਤੇ ਇਹ ਵਿਦਵਾਨਾਂ ਨੇ ਪੰਜ ਪ੍ਰਕਾਰ ਦਾ ਕਥਨ ਕੀਤਾ, ਭੇਦ ਭਰਮ ਕਰ ਤੱਤ ਭਰਮ ਪੁੰਨ ਸੰਗ ਭਰਮ ਵਿਕਾਰ, ਬ੍ਰਹਮ ਇਤਰ ਜਗ ਸੱਤ ਹੈ ਪੰਚੋ ਭਰਮ ਸੰਸਾਰ। ਔਰ ਫਿਰ ਇਸ ਭਰਮ ਦੀ ਨਿਵਰਤੀ ਵਾਸਤੇ ਇੰਜ ਵੀ ਬਚਨ ਲਿਖੇ ਨੇ, ਬਿੰਬ ਪ੍ਰਤੀਬਿੰਬ ਲੋਹਤ ਸਫਟ ਘਟਾਕਾਸ਼ ਗੁਣ ਮਾਰ, ਕਨਕ ਕੁੰਡਲ ਦ੍ਰਿਸ਼ਟਾਂਤ ਦੇ ਪੰਚੋ ਭਰਮ ਨਿਵਾਰ। ਇਹ ਉਪਦੇਸ਼ ਹੈ ਕੇਵਲ। ਸੋ ਉਪਦੇਸ਼ ਦੇ ਦੇ ਕੇ ਤੇ ਬੰਦਗੀ ਕਰ ਕਰਕੇ ਆਪਣੇ ਅੰਦਰੋਂ ਗਿਆਨ ਪੈਦਾ ਹੋ ਜਾਏ ਤੇ ਫਿਰ ਭਰਮ ਦੀ ਨਿਵਰਤੀ ਹੈ। ਸੋ ਜਿਵੇਂ ਸ਼ੀਸ਼ੇ ਵਿੱਚ ਸਾਡੇ ਚਿਹਰੇ ਦੀ ਪਰਛਾਈ ਦਿਸਦੀ ਆ, ਇਸੇ ਤਰ੍ਹਾਂ ਵਾਹਿਗੁਰੂ ਦੀ ਚੇਤਨ ਸੱਤਾ ਵਿੱਚ ਸਮਾਈ ਹੋਈ ਹੈ। ਤੇ ਲੋਹਤ ਸਫਟਕ, ਇੱਕ ਸਫਟਕ ਮਣੀ ਹੁੰਦੀ ਹੈ, ਜਿਸ ਤਰ੍ਹਾਂ ਦੇ ਕੱਪੜੇ ਦੇ ਕੋਲੋਂ ਮਣੀ ਰੱਖ ਦੋ ਹੁੰਦੀ, ਉਹ ਚਿੱਟੀ ਹੈ ਤੇ ਉਸ ਕੱਪੜੇ ਦਾ ਉੱਤੇ ਪ੍ਰਭਾਸ ਪੈਂਦਾ ਤੇ ਉਹ ਉਸੇ ਤਰ੍ਹਾਂ ਦੀ ਪ੍ਰਤੀਤ ਆਉਣ ਲੱਗ ਜਾਂਦੀ ਹੈ। ਇਸੇ ਪ੍ਰਕਾਰ ਆਤਮਾ ਸਾਰਿਆਂ ਦੇ ਅੰਦਰ ਇੱਕ ਰਸ ਹੈ, ਪਰ ਜਿਹੜਾ ਪਾਪ ਕਰਦਾ ਉੱਥੇ ਸਮਝਿਆ ਜਾਂਦਾ ਇਹ ਪਾਪੀ ਆਤਮਾ ਹੈ, ਇਹ ਫਲਾਨਾ ਪਵਿੱਤਰ ਆਤਮਾ ਹੈ ਇੰਜ, ਪਰ ਆਤਮਾ ਅਸੰਗ ਨਿਰਲੇਪ ਹੈ। ਇਸੇ ਤਰ੍ਹਾਂ ਘਟਾਕਾਸ਼, ਘੜਿਆਂ ਦੇ ਵਿੱਚ ਜਿਹੜਾ ਖਾਲੀ ਥਾਂ ਹੈ, ਹੈ ਤਾਂ ਇੱਕੋ ਹੀ ਪਰ ਘੜਿਆਂ ਕਰਕੇ ਉਹਨੂੰ ਘਟਾਕਾਸ਼ ਕਿਹਾ ਗਿਆ, ਭੰਨ ਦਿਓ ਘੜੇ ਤੇ ਫਿਰ ਖੁੱਲਾ ਪੁਲਾੜ ਹੈ, ਇੱਕੋ ਹੀ ਆ। ਇਸੇ ਤਰ੍ਹਾਂ ਗੁਣ ਮਾਰ, ਗੁਣ ਮੈਨੇ ਰੱਸੀ ਤੇ ਮਾਰ ਸੱਪ, ਜਿਵੇਂ ਅੱਗੇ ਬੇਨਤੀ ਕਰ ਦਿੱਤੀ ਹੈ, ਇਸੇ ਪ੍ਰਕਾਰ ਰੱਸੀ ਨੂੰ ਸੱਪ ਜਾਣੀ ਜਾਣਾ, ਜਾਣ ਲੈਣਾ। ਇਸੇ ਤਰ੍ਹਾਂ ਘਟਾਕਾਸ਼ ਗੁਣ ਮਾਰ, ਕਨਕ ਕੁੰਡਲ ਦ੍ਰਿਸ਼ਟਾਂਤ, ਜਿਵੇਂ ਸੋਨਾ ਆਸਰਾ ਰੂਪ ਹੈ ਤੇ ਸੋਨੇ ਤੋਂ ਗਹਿਣੇ ਬਣੇ ਹਨ, ਇਸੇ ਤਰ੍ਹਾਂ ਦ੍ਰਿਸ਼ਟਾਂਤ ਰੂਪ ਆਸਰਾ ਰੂਪ ਵਾਹਿਗੁਰੂ ਹੈ ਤੇ ਵਾਹਿਗੁਰੂ ਦੀ ਜੋਤ ਦੁਆਰਾ ਮਾਇਆ ਦੇ ਨਾਲ ਕਲਪਤ ਦਾਤਮ ਸੰਬੰਧ ਪੈਣ ਤੋਂ ਸ੍ਰਿਸ਼ਟੀ ਹੋਂਦ ਵਿੱਚ ਆਈ ਹੈ। ਇਹ ਵਾਹਿਗੁਰੂ ਦਾ ਰੂਪ ਹੀ ਅੰਸ਼ ਪਰਮਾਤਮਾ ਦੀ ਰਹੁ ਵਿਚਾਰ। ਇਸ ਤਰ੍ਹਾਂ ਅਨੇਕਾਂ ਪ੍ਰਕਾਰ ਦੇ ਇਸ ਭਰਮ ਦੇ ਸਹਿਤ ਜਿਹੜੀਆਂ ਜੀਵ ਰੂਪ ਇਸਤਰੀਆਂ ਸੰਸਾਰ ਨੂੰ ਸੱਚਾ ਮੰਨ ਕੇ ਇਹਦੀ ਪਕੜ ਦੇ ਵਿੱਚ ਜੀਵ ਰਹੀਆਂ ਹਨ, ਉਹ ਭੁਲਾਈਆਂ ਗਈਆਂ। ਦੂਜਾ ਲੱਗਾ ਹੇਤ, ਜਿਨ੍ਹਾਂ ਦਾ ਦੂਜਾ ਇਗੀ ਨਾਲ ਭਾਵ ਦੂਜੇ ਸੰਸਾਰ ਦੇ ਪਦਾਰਥਾਂ ਨਾਲ ਹੇਤ ਲੱਗ ਗਿਆ, ਹੇਤ ਮੈਨੇ ਮੋਹ ਲੱਗ ਗਿਆ, ਪ੍ਰੇਮ ਜਾਗ ਪਿਆ ਸੰਸਾਰ ਦਾ। ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ, ਲੱਖਾਂ ਸਾਧਨਾ ਰੂਪ ਭਾਵੇਂ ਸ਼ਿੰਗਾਰ ਕਰੀ ਜਾਣ, ਉਹਨਾਂ ਦੇ ਸ਼ਿੰਗਾਰ ਕੀਤੇ ਕਿਸੇ ਕੰਮ ਨਹੀਂ। ਜਿਸ ਤਰ੍ਹਾਂ ਕਿਸੇ ਇਸਤਰੀ ਨੂੰ ਖੋਟੇ ਲੱਛਣਾਂ ਵਾਲੀ ਜਾਣ ਕੇ ਪਤੀ ਛੁੱਟੜ ਕਰ ਦੇਵੇ, ਘਰੋਂ ਕੱਢ ਦੇਵੇ, ਤੇ ਉਹ ਭਾਵੇਂ ਲੱਖਾਂ ਹਾਰ ਸ਼ਿੰਗਾਰ ਲਾਈ ਫਿਰੇ, ਲੋਕ ਕਹਿਣਗੇ ਵੀ ਇਹ ਕੁਲੱਖਣੀ ਹੈ, ਇਹ ਛੁੱਟੜ ਹੈ, ਬਦਕਾਰ ਹੈ, ਕਮਜਾਤ ਹੈ, ਇਹ ਚੰਗੀ ਨਹੀਂ, ਉਹਨੂੰ ਬਲਸ਼ਣ ਲੱਗਣਗੇ, ਇਸ ਵਾਸਤੇ ਉਹ ਸਲਾਹੀ ਨਹੀਂ ਜਾਵੇਗੀ, ਸਮਾਜ ਦੇ ਵਿੱਚ ਆਦਰ ਤੇ ਮਾਣ ਪ੍ਰਾਪਤ ਨਹੀਂ ਕਰੇਗੀ। ਇਸੇ ਤਰ੍ਹਾਂ ਜਿਹੜੀਆਂ ਪਰਮਾਤਮਾ ਤੋਂ ਖੁੰਝ ਗਈਆਂ ਜੀਵ ਰੂਪ ਇਸਤਰੀਆਂ, ਜਿਨ੍ਹਾਂ ਨੂੰ ਸੰਸਾਰ ਦੇ ਪਦਾਰਥਾਂ ਦਾ ਹੀ ਹੇਤ ਲੱਗਾ ਹੋਇਆ, ਉਹ ਭਾਵੇਂ ਲੱਖਾਂ ਲਿਬਾਸ ਧਾਰ ਲੈਣ ਲੋਕ, ਜਿਵੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨਸ਼ਹਿਰਾ ਨਗਰ ਅੱਜ ਕੱਲ੍ਹ ਪਾਕਿਸਤਾਨ 'ਚ ਹੈ, ਹਜ਼ੂਰ ਉੱਥੇ ਚਲੇ ਗਏ ਤੇ ਦਰਵਾਜ਼ਾ ਬੰਦ ਕੀਤਾ ਹੋਇਆ, ਅੰਦਰ ਇੱਕ ਫਕੀਰ ਬੈਠਾ ਸੀ, ਹੈ ਸੀ ਦੁਰਾਚਾਰੀ, ਬੁਰੇ ਕਰਮ ਕਰਨ ਵਾਲਾ, ਪ੍ਰਚਾਰ ਇਹ ਕੀਤਾ ਵੀ ਅੱਜ ਮੈਂ ਬਾਹਰ ਨਹੀਂ ਨਿਕਲਣਾ, ਅੱਜ ਮੇਰੇ ਕੋਲ ਸ਼ੋਹ ਨੇ ਆਉਣਾ, ਸ਼ੋਹ ਸੁਹਾਗਣ ਨਾਂ ਰੱਖਿਆ ਹੋਇਆ। ਤੇ ਉਸ ਵੇਲੇ ਸਤਿਗੁਰੂ ਦੇ ਦਰਵਾਜ਼ੇ ਅੱਗੇ ਜਾ ਖਲੋਤੇ ਵੀ ਫਕੀਰ ਨੂੰ ਕਹੋ ਦਰਵਾਜ਼ਾ ਖੋਲੋ, ਤੈਨੂੰ ਮਿਲਣ ਆਇਆ, ਪਰ ਉਹ ਦਰਵਾਜ਼ਾ ਖੋਲਦਾ ਨਹੀਂ, ਅੰਦਰ ਬੁਰੇ ਕਰਮ ਕਰ ਰਿਹਾ ਸੀ। ਤੇ ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਮਿਲਣਾ ਚਾਹੀਦਾ ਸੀ ਪਰ ਮਿਲਿਆ ਨਹੀਂ, ਹਜ਼ੂਰ ਕਹਿੰਦੇ ਮਰਜਾਨਿਆਂ ਕੱਖ ਨਹੀਂ ਇੱਥੇ, ਹੁਣੇ ਪਾਜ ਉੱਗੜ ਜਾਣਾ, ਬੜਾ ਜੋੜ ਮੇਲਾ ਲੱਗਾ ਹੋਇਆ, ਬੜੀ ਦੁਨੀਆਂ ਖਲਕਤ ਇਕੱਠੀ ਹੋਈ ਹੋਈ। ਉਸ ਵੇਲੇ ਜਦੋਂ ਹਜ਼ੂਰ ਕੰਢ ਦੇ ਕੇ ਮੁੜੇ ਤੇ ਲੋਕ ਆਪਸ ਵਿੱਚ ਭਿੜ ਪਏ, ਲੜਾਈ ਹੋ ਗਈ, ਤੇ ਭਿੜਦੇ ਹੋਏ ਉਹਦੇ ਦਰਵਾਜ਼ੇ ਵਿੱਚ ਜਾ ਵੱਜੇ, ਦਰਵਾਜ਼ਾ ਟੁੱਟ ਗਿਆ ਤੇ ਅੰਦਰੋਂ ਬੁਰਾ ਕਰਮ ਕਰਦਾ ਪਕੜਿਆ ਗਿਆ। ਔਰ ਉਸ ਵੇਲੇ ਕੁੱਟ ਕੁੱਟ ਕੇ ਲੋਕਾਂ ਨੇ ਬੜੀ ਬੁਰੀ ਹਾਲਤ ਕੀਤੀ, ਮੇਲਾ ਮੂਲਾ ਲੱਗਣੋਂ ਹਟ ਗਿਆ ਤੇ ਬੁਰੀ ਹਾਲਤ ਹੋ ਗਈ, ਸਮਾਜ 'ਚ ਦੁਰਕਾਰਿਆ ਗਿਆ। ਫਿਰ ਸੱਚੇ ਪਾਤਸ਼ਾਹ ਨੂੰ ਤਰਸ ਆ ਗਿਆ ਸਮੇਂ ਅਨੁਸਾਰ, ਜਿਸ ਵੇਲੇ ਉਹਨੇ ਪਛਤਾਵਾ ਕੀਤਾ ਹੋਵੇਗਾ। ਹਜ਼ੂਰ ਉਸੇ ਨਗਰ 'ਚ ਫਿਰ ਆਏ ਤੇ ਇੱਕ ਲੂਲਾ ਬੱਚਾ ਸੀ ਰਿੜਦਾ ਜਾਂਦਾ, ਹਜ਼ੂਰ ਨੇ ਉਹਨੂੰ ਤੰਦਰੁਸਤ ਕਰਤਾ ਨਜ਼ਰ ਦੁਆਰਾ। ਤੇ ਮਹਾਰਾਜ ਕਹਿਣ ਲੱਗੇ, ਜੇ ਤੈਨੂੰ ਕੋਈ ਪੁੱਛੇ ਭਈ ਠੀਕ ਕਿਹਨੇ ਕੀਤਾ ਤਾਂ ਕਈ ਸ਼ੌ ਸੁਹਾਗਣ ਨੇ ਠੀਕ ਕੀਤਾ। ਫਿਰ ਮੇਲਾ ਲੱਗਣ ਲੱਗ ਪਿਆ ਸੀ। ਸੋ ਇਸ ਪ੍ਰਕਾਰ ਇਉਂ ਜਿਹੜੇ ਲੋਕ ਕਰਮ ਤਾਂ ਬੁਰੇ ਹਨ, ਪਰਮਾਤਮਾ ਤੋਂ ਬੇਮੁਖ ਹੋਏ ਹੋਏ ਹਨ, ਆਪਣੀ ਪੂਜਾ ਪ੍ਰਤਿਸ਼ਠਾ ਕਰਾਉਣ 'ਚ ਲੱਗੇ ਹੋਏ ਆ, ਸੰਤ ਕਹਾਉਂਦੇ ਆ ਬਨਾਉਟੀ, ਤੇ ਕਰਮ ਬੁਰੇ ਕਰਦੇ ਨੇ, ਪਦਾਰਥਾਂ ਨਾਲ ਮੋਹ ਹੈ, ਰੱਬ ਨਾਲ ਕੋਈ ਪ੍ਰੀਤੀ ਨਹੀਂ ਹੈ, ਉਹ ਲੱਖਾਂ ਸ਼ਿੰਗਾਰ ਭਾਵੇਂ ਬਣਾਉਣ, ਸਾਧਨ ਕਰਨ ਵਿਖਾਵੇ ਦੇ, ਔਰ ਇਸੇ ਤਰ੍ਹਾਂ ਲਿਬਾਸ ਧਾਰਨ ਕਰਨ, ਉਹਨਾਂ ਦੇ ਕੀਤੇ ਇਹ ਲਿਬਾਸ ਧਾਰਨ ਕੀਤੇ ਪਖੰਡ ਕੀਤੇ ਕਿਸੇ ਕਾਰਜ ਨਹੀਂ ਹਨ, ਕਿਸੇ ਕੰਮ ਨਹੀਂ ਆਉਣੇ। ਜਿਤ ਦਿਨ ਦੇਹ ਬਿਨਸ ਸੀ, ਹਜ਼ੂਰ ਕਹਿੰਦੇ ਨੇ ਪਰਮਾਤਮਾ ਨੂੰ ਛੱਡ ਕੇ ਜਿਹੜਾ ਜੀਵ ਜਿਉਂਦਾ ਪਦਾਰਥਾਂ ਵਿੱਚ, ਜਿਸ ਦਿਨ ਉਹਦੀ ਦੇਹ ਕਾਇਆ ਬਿਨਸ ਜਾਏਗੀ, ਭਾਵ ਵਿੱਚੋਂ ਹੰਸ ਉਡਾਰੀ ਮਾਰ ਜਾਏਗਾ ਤੇ ਕਾਇਆ ਸਰੀਰ ਰਹਿ ਜਾਏਗਾ ਧਰਤੀ ਤੇ ਪਿਆ, ਤੇ ਤਵੇਲਾ ਕਹਿ ਸੰਪ੍ਰੇਤ, ਉਸ ਵੇਲੇ ਸਾਰੇ ਜਿਹੜੇ ਸੰਬੰਧੀ ਹੈ ਪ੍ਰੇਤ ਪ੍ਰੇਤ ਕਹਿਣਗੇ। ਘਰ ਕੀ ਨਾਰ ਉਰਹ ਤਨ ਲਾਗੀ, ਉਹ ਤੋਂ ਭੂਤ ਭੂਤ ਕਰ ਭਾਗੀ। ਇਸ ਪ੍ਰਕਾਰ ਕਹਿੰਦੇ ਫਟਾਫਟ ਨੂੰ ਘਰੋਂ ਕੱਢੋ, ਹੁਣ ਇਹ ਪ੍ਰੇਤ ਬਣ ਗਿਆ, ਤੇ ਫੂਕ ਦਿਓ ਛੇਤੀ ਛੇਤੀ, ਸੰਸਕਾਰ ਕਰ ਦਿਓ, ਰੋਟੀ ਖਾਣ ਵਾਲੇ ਬਣੀ, ਵਿੱਚੋਂ ਖਿਆਲ ਤਾਂ ਇਹ ਹੁੰਦਾ। ਇਸ ਪ੍ਰਕਾਰ ਉਸ ਵੇਲੇ ਪ੍ਰੇਤ ਕਹਿਣਾ ਸ਼ੁਰੂ ਕਰ ਦੇਣਗੇ। ਪ੍ਰੀਤਮ ਜਾਣ ਲੈ ਹੋ ਮਨ ਮਾਹੀ, ਆਪਣੇ ਸੁਖ ਸਿਉਂ ਹੀ ਜੱਗ ਫਾਂਦਿਓ, ਕੋ ਕਾਹੂ ਕੋ ਨਾਹੀ, ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ, ਚਹੂ ਦਿਸ ਘੇਰਾ, ਬਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨ ਆਵਤ ਨੇਰਾ, ਘਰ ਕੀ ਨਾਰ ਬਹੁਤ ਹਿਤ ਜਾ, ਸਿਉਂ ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀਏ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਇਸ ਵਾਸਤੇ ਤੇਰੇ ਕੰਮ ਨਹੀਂ ਕਿਸੇ ਆਉਣਾ। ਮਹਾਰਾਜ ਕਹਿੰਦੇ ਉਸ ਵੇਲੇ ਤੈਨੂੰ ਪ੍ਰੇਤ ਕਹਿਣਗੇ। ਪਕੜ ਚਲਾਇਨ ਦੂਤ ਜਮ, ਜਮ ਧਰਮਰਾਜ ਦਾ ਵਾਚਕ ਸ਼ਬਦ ਹੈ ਇੱਥੇ। ਜਮ ਦੇ ਧਰਮਰਾਜ ਦੇ ਜਿਹੜੇ ਦੂਤ ਹਨ, ਇਸਲਾਮ ਦੀਆਂ ਕਿਤਾਬਾਂ 'ਚ ਪੰਜ ਲਿਖੇ ਹਨ, ਏਕਾਈਲ, ਮੇਕਾਈਲ, ਅਜਰਾਈਲ, ਇਸਰਾਈਲ ਤੇ ਜਬਰਾਈਲ। ਜਿਹੜਾ ਮੌਤ ਆਉਂਦੀ ਹੈ ਜਿਸ ਵੇਲੇ ਫਰਿਸ਼ਤਾ ਜਿਹੜਾ ਜਿੰਦ ਨੂੰ ਲਿਜਾਂਦਾ ਉਹਨੂੰ ਅਜਰਾਈਲ ਮੰਨਿਆ। ਇਸ ਪ੍ਰਕਾਰ ਉਹ ਜਿਹੜੇ ਜਮ ਦੇ ਦੂਤ ਹਨ ਫਰਿਸ਼ਤੇ, ਉਹ ਤੈਨੂੰ ਲੈ ਕੇ ਜਾਣਗੇ, ਪਕੜ ਕੇ ਅੱਗੇ ਲੈ ਚੱਲੇ ਘੱਤ ਗਲਾਵਿਆ, ਤੇਰੇ ਗਲ 'ਚ ਸੰਗਲ ਪਾ ਕੇ, ਫਾਈ ਪਾ ਕੇ ਤੈਨੂੰ ਅੱਗੇ ਲਾ ਕੇ ਤੋਰਨਗੇ। ਕਿਸੇ ਨਾ ਦੇਣੀ ਭੇਤ, ਤੇਰੇ ਕਿਸੇ ਸੰਬੰਧੀ ਸੱਜਣ ਮਿੱਤਰ ਨੂੰ ਨਾ ਭੇਦ ਨਹੀਂ ਦੇਣਾ ਵੀ ਇਹਨੂੰ ਕਿੱਥੇ ਲੈ ਕੇ ਚੱਲੇ ਆ, ਪਤਾ ਨਹੀਂ ਲੱਗਣਾ ਕਿਸੇ ਨੂੰ ਵੀ ਕਿੱਧਰ ਲੈ ਗਏ। ਇਸ ਵਾਸਤੇ ਕੋਈ ਤੇਰਾ ਨਹੀਂ ਬਣਨਾ। ਛੱਡ ਖੜੋਤੇ ਖਿਣੈ ਮਾਹੇ, ਜਿਨਸਿਓ ਲੱਗਾ ਹੇਤ, ਸਾਰੀ ਉਮਰ ਜਿਨ੍ਹਾਂ ਦੇ ਨਾਲ ਹੇਤ ਲਾਈ ਰੱਖਿਆ, ਜਿਨ੍ਹਾਂ ਨਾਲ ਮੋਹ ਲੱਗਾ ਹੋਇਆ, ਸੋ ਉਹ ਛਿਣਵੇਂ 'ਚ ਹੀ ਛੱਡ ਕੇ ਖਲੋ ਜਾਣਗੇ ਪਾਸੇ ਹੋ ਕੇ, ਤੇ ਹੁਣ ਸਾਡੇ ਕੰਮ ਦਾ ਨਹੀਂ ਰਿਹਾ। ਜਿੱਤਰ ਆਇਆ ਤੱਤਰ ਗਸ਼ਤੀ, ਤੇਰਾ ਸੰਸਕਾਰ ਕਰਕੇ ਘਾਹ ਦੀਆਂ ਤਿੜਾਂ ਤੋੜ ਕੇ ਸੁੱਟਣਗੇ, ਤੇ ਜਿੱਧਰੋਂ ਆਇਆ ਉੱਧਰ ਨੂੰ ਚਲਿਆ ਜਾਏ, ਸਾਡੇ ਵੱਲ ਨਾ ਵੇਖੀ, ਹੁਣ ਸਾਡਾ ਤੂੰ ਕੁਝ ਨਹੀਂ ਲੱਗਦਾ। ਇਸ ਪ੍ਰਕਾਰ ਹੱਥ ਮਰੋੜਾ ਤਨ ਕੱਪੇ, ਸਿਆਹ ਹੋਆ ਸੇਤ, ਜਿਸ ਵੇਲੇ ਮੌਤ ਆਉਂਦੀ ਹੈ ਉਸ ਵੇਲੇ ਹੱਥ ਮਰੋੜਦਾ ਬੰਦਾ, ਔਰ ਇਸੇ ਤਰ੍ਹਾਂ ਹੱਥ ਮਰੋੜੇ ਦਾ ਮਤਲਬ ਪਛਤਾਤਾਪ ਕਰਦਾ। ਤਨ ਕੱਪੇ, ਜਿਹੜੀ ਸੂਖਮ ਕਾਇਆ ਹੈ, ਸੂਖਮ ਸਰੀਰ ਹੈ, ਸਥੂਲ ਸਰੀਰ ਨਾਲੋਂ ਇਸ ਨੂੰ ਉਹਨਾਂ ਨੇ ਕੱਪਣਾ ਹੈ, ਕੱਟਣਾ ਜਮਦੂਤਾਂ ਨੇ, ਔਰ ਜਿੰਦ ਨਿਮਾਣੀ ਕੱਢੀ ਹੈ, ਹੱਡਾਂ ਕੂ ਕੜਕਾਏ। ਤਨ ਕੱਪੇ ਦਾ ਮਤਲਬ ਤਨ ਕੱਪੇ ਖਪਦਾ ਹੈ, ਉਸ ਵੇਲੇ ਇਹਦੇ ਕੋਲੋਂ ਹੋ ਨਹੀਂ ਕੁਝ ਸਕਦਾ, ਘੋਰੜੂ ਵੱਜ ਰਿਹਾ ਹੁੰਦਾ। ਜਿਵੇਂ ਕਿਸੇ ਦਾ ਬੁੱਢਾ ਸੀ ਮਰਨ ਲੱਗਾ, ਤੇ ਉਸ ਵੇਲੇ ਘੋਰੜੂ ਵੱਜਦਾ ਸੀ, ਬੋਲਿਆ ਤਾਂ ਜਾਏ ਨਾ, ਉਹਨੇ ਮਾਇਆ ਦੱਬੀ ਹੋਈ ਸੀ ਕੰਧਾਂ ਵਿੱਚ, ਆਪਣੇ ਮੁੰਡਿਆਂ ਨੂੰ ਪੁੱਤਾਂ ਨੂੰ ਇਸ਼ਾਰਾ ਕਰੇ ਵੀ ਕੁਝ ਮਾਇਆ ਕੱਢ ਕੇ ਦਾਨ ਪੁੰਨ ਕਰੋ, ਮੇਰੇ ਪ੍ਰਾਣ ਹੀ ਸੌਖੇ ਨਿਕਲ ਜਾਣ। ਲੋਕ ਦੁਆਲੇ ਇਕੱਠੇ ਹੋਏ ਪੁੱਛਦੇ ਉਹਦੇ ਮੁੰਡਿਆਂ ਨੂੰ ਵੀ ਬੁੱਢਾ ਕੀ ਕਹਿੰਦਾ, ਉਹ ਮੁੰਡੇ ਕਹਿੰਦੇ ਵੀ ਬਾਪੂ ਕਹਿੰਦਾ ਕੰਧਾਂ ਨੀਵੀਆਂ ਰਹਿ ਗਈਆਂ, ਉੱਚੀਆਂ ਵੱਡੇ ਵੱਡੇ ਮਹੱਲ ਬਣਾਇਓ। ਉਹਨਾਂ ਨੂੰ ਪਤਾ ਸੀ ਵੀ ਮਾਇਆ ਪੁੱਟ ਕੇ ਦਾਨ ਕਰਨ ਲਈ ਕਹਿੰਦਾ, ਪਰ ਉਹਨਾਂ ਨੂੰ ਉਹਦੇ ਨਾਲ ਕੋਈ ਹਿੱਤ ਨਹੀਂ। ਹੁਣ ਪਤਾ ਵੀ ਬਜ਼ੁਰਗ ਨੇ ਤਾਂ ਮਰ ਹੀ ਜਾਣਾ, ਤੇ ਮਾਇਆ ਤਾਂ ਸਾਡੇ ਕੰਮ ਆਵੇਗੀ, ਦਾਨ ਕੀਤੀ ਸਾਡੇ ਕੰਮ ਨਹੀਂ ਆਉਣੀ, ਸਾਨੂੰ ਕੀ ਲੋੜ ਹੈ, ਹੋਰ ਦੋ ਚਾਰ ਘੰਟੇ ਕੱਢ ਜਾਵੇਗਾ, ਔਖਾ ਸੌਖਾ ਮਰੇਗਾ ਹੀ। ਇਸ ਵਾਸਤੇ ਕੋਈ ਨਹੀਂ ਆਪਣਾ ਬਣਦਾ। ਉਸ ਵੇਲੇ ਜੀਵ ਹੱਥ ਮਰੋੜਾ ਪਛਤਾਤਾਪ ਕਰਦਾ, ਤਨ ਖਪਦਾ ਹੈ, ਔਰ ਤਨ ਕੱਪੇ ਕੱਟਿਆ ਜਾਂਦਾ ਸੂਖਮ ਸਰੀਰ ਸਥੂਲ ਨਾਲੋਂ, ਸਿਆਹ ਹੋਵਾ ਸੇਤ, ਪਹਿਲਾਂ ਥੋੜਾ ਜਿਹਾ ਖੂਨ ਹੋਣ ਕਰਕੇ ਸਿਆਮਲ ਜਿਹਾ ਰੰਗ ਹੋਵੇਗਾ, ਤੇ ਜਿਸ ਵੇਲੇ ਸਵਾਸ ਨਿਕਲ ਕੇ ਮਰ ਗਿਆ, ਛੇਤੀ ਬੱਗਾ ਪੂਣੀ ਜਿਹਾ ਹੋ ਜਾਂਦਾ। ਇਸ ਪ੍ਰਕਾਰ ਸਿਰ ਚਿੱਟਾ ਹੋ ਜਾਏਗਾ। ਜਿਹਾ ਬੀਜਾ ਸੋ ਲੁਣਾ ਕਰਮਾ ਸੰਦੜਾ ਖੇਤ, ਜਿਹੋ ਜਿਹਾ ਜੀਵ ਬੀਜ ਬੀਜਦਾ ਹੈ ਲੁਣਾ, ਖੇਤੀ ਵੱਢਣ ਦਾ ਨਾਮ ਹੈ ਲੁਣਨਾ। ਸੋ ਇਸ ਪ੍ਰਕਾਰ ਜਿਹੜੀ ਖੇਤੀ ਕੱਟੀ ਜਾਂਦੀ ਉਹਨੂੰ ਕਹਿੰਦੇ ਲੁਣਾ। ਜਿਹਾ ਬੀਜਾ ਸੋ ਲੁਣਾ, ਜਿਹੋ ਜਿਹਾ ਬੀਜ ਕਰਮਾਂ ਦਾ ਜੀਵ ਬੀਜਦਾ ਹੈ ਉਹੋ ਜਿਹਾ ਲੁਣਾ ਵੱਢਦਾ ਹੈ। ਕਰਮਾ ਸੰਦੜਾ ਖੇਤ, ਕਰਮ ਧਰਤੀ ਸਰੀਰ ਯੁਗ ਅੰਤਰ ਜੋ ਬੋਵੈ ਸੋ ਖਾਤ। ਸਰੀਰ ਜਿਹੜਾ ਹੈ ਇਹ ਖੇਤ ਹੈ ਸਾਧ ਸੰਗਤ ਜੀ। ਇਸ ਕਲਯੁਗ ਦੇ ਸਮੇਂ ਅੰਦਰ ਇਹ ਸਰੀਰ ਰੂਪੀ ਧਰਤੀ ਵਿੱਚ ਜਿਹੋ ਜਿਹੇ ਕਰਮਾਂ ਦਾ ਬੀਜ ਜੀਵ ਬੀਜਦਾ ਹੈ ਇਹਨੂੰ ਉਹ ਵੱਢਣਾ ਪੈਂਦਾ। ਤੇ ਜੇ ਫਰੀਦ ਜੀ ਨੇ ਕਿਹਾ ਫਰੀਦਾ ਲੋੜ ਹੈ ਦਾਖ ਬਜੌਰੀਆਂ, ਕਿੱਕਰ ਬੀਜਾ ਜੱਟ, ਹੰਢਾ ਉਨ ਕਤਾਏ ਦਾ ਪੈਦਾ ਲੋੜ ਹੈ ਪੱਟ। ਕਹਿੰਦੇ ਬੀਜੇ ਹਨ ਪਾਪਾਂ ਰੂਪੀ ਕਿੱਕਰਾਂ ਦੇ ਬੀਜ, ਤੇ ਮੰਗਦਾ ਹੈ ਬਜੌਰ ਬੈਕੁੰਠ ਦੀਆਂ ਮੁਗਤੀਆਂ ਰੂਪੀ ਦਾਖਾਂ। ਗੱਲ ਕਿਵੇਂ ਬਣੇ, ਬੀਜੇ ਹਨ ਬੁਰੇ ਕਰਮਾਂ ਰੂਪੀ ਉਨ ਕਰਦਾ ਰਿਹਾ ਤੇ ਮੰਗਦਾ ਪੱਟ ਰੇਸ਼ਮ ਦੇ ਕੱਪੜੇ ਸੁੱਖ ਭੋਗਣਾ ਚਾਹੁੰਦਾ। ਨਹੀਂ, ਬੀਜ ਦੁੱਖ ਦਾ ਬੀਜਿਆ ਤਾਂ ਦੁੱਖ ਹੀ ਮਿਲਣਗੇ। ਇਸ ਵਾਸਤੇ ਜਿਹੋ ਜਿਹਾ ਬੀਜ ਬੀਜਿਆ ਉਹ ਲੁਣਾ ਵੱਢਣਾ ਪੈਣਾ, ਇਹ ਕਰਮਾਂ ਦਾ ਖੇਤ ਹੈ। ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇ। ਹਜ਼ੂਰ ਕਹਿੰਦੇ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਕਿ ਜਿਹੜੇ ਜੀਵ ਪਰਮਾਤਮਾ ਦੀ ਸ਼ਰਨ ਵਿੱਚ ਪ੍ਰਾਪਤ ਹੋ ਗਏ, ਜਿਨ੍ਹਾਂ ਨੇ ਆਪਾਂ ਵਾਹਿਗੁਰੂ ਨੂੰ ਸਮਰਪਣ ਕਰ ਦਿੱਤਾ, ਸ਼ਰਨ ਪੈ ਗਏ, ਧਾ ਗਏ, ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ, ਜਿਨ੍ਹਾਂ ਬੇਨਤੀ ਕੀਤੀ ਆ, ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰਾ, ਜਿਨ੍ਹਾਂ ਨੇ ਹੋਰ ਆਸ ਹੀ ਨੀ ਕਿਸੇ ਦੀ ਰੱਖੀ, ਮੇਰੇ ਮਨ ਨਾਮ ਕੀ ਕਰ ਟੇਕ, ਜਿਨ੍ਹਾਂ ਨੇ ਇਹ ਟੇਕ ਰੱਖੀ ਆ। ਸੋ ਚਰਨ ਬੋਹਿਤ ਪ੍ਰਭ ਦੇਤ, ਵਾਹਿਗੁਰੂ ਜੀ ਸੰਸਾਰ ਸਮੁੰਦਰ ਤੋਂ ਤਰਨ ਵਾਸਤੇ ਉਹਨਾਂ ਨੂੰ ਆਪਣੇ ਚਰਨਾਂ ਦਾ ਜਹਾਜ਼ ਬਖਸ਼ ਦਿੰਦੇ ਨੇ। ਚਰਨ ਭਾਵ ਨਾਮ, ਵਾਹਿਗੁਰੂ ਦਾ ਪ੍ਰੇਮ, ਇਹੀ ਵਾਹਿਗੁਰੂ ਦੇ ਚਰਨ। ਚਿੱਤ ਚਰਨ ਨਾਮ, ਹਿਰਦਾ ਚਰਨ ਸ਼ਬਦ ਸਤਿਗੁਰ ਕੋ, ਨਾਨਕ ਬੰਧਿਓ ਪਾਲ। ਇਸ ਵਾਸਤੇ ਜਿਨ੍ਹਾਂ ਨੂੰ ਆਪਣਾ ਨਾਮ ਬਖਸ਼ ਦਿੱਤਾ ਉਹ ਪਾਰ ਹੋ ਜਾਣਗੇ। ਸੇ ਭਾਦੋਏ ਨਰਕ ਨਾ ਪਾਈ ਹੈ ਗੁਰ ਰੱਖਣ ਵਾਲਾ ਹੇਤ। ਸਤਿਗੁਰੂ ਜੀ ਕਹਿੰਦੇ ਨੇ ਸੇ ਉਹ ਜੀਵ, ਬਹੁ ਵਚਨ, ਭਾਦੋਏ ਦਵੈਤ ਭਾਜ ਨਹੀਂ ਮਹਾਰਾਜ ਉਹਨਾਂ ਨੂੰ ਲੱਗਣ ਦੇਣਗੇ ਤੇ ਨਰਕਾਂ ਚ ਨਹੀਂ ਪੈਣਗੇ। ਦਵੈਤ ਭਾਜ ਇੱਕ ਕਿਸਮ ਦਾ ਨਰਕ ਹੈ ਜਿਹਦੇ ਕਰਕੇ ਜੰਮਣ ਮਰਨ ਬਣਿਆ ਹੋਇਆ। ਸੋ ਇਸੇ ਤਰ੍ਹਾਂ ਭਾਦੋ ਦੇ ਮਹੀਨੇ ਰਾਹੀਂ ਉਪਦੇਸ਼ ਦੇ ਰਹੇ ਨੇ ਕਿ ਸੇ ਉਹ ਜੀਵ ਪਰਮਾਤਮਾ ਉਹਨਾਂ ਨੂੰ ਨਰਕਾਂ ਵਿੱਚ ਨਹੀਂ ਪਾਉਂਦਾ, ਨਹੀਂ ਪਾਏ ਜਾਂਦੇ। ਗੁਰ ਰੱਖਣ ਵਾਲਾ ਹੇਤ, ਜਿਨ੍ਹਾਂ ਦੇ ਨਾਲ ਗੁਰੂ ਮਹਾਰਾਜ ਜੀ ਹੇਤ ਰੱਖਣ ਵਾਲੇ ਹਨ, ਭਾਵ ਜਿਨ੍ਹਾਂ ਨੂੰ ਹੇਤ ਕਰਕੇ ਰੱਖਣ ਵਾਲੇ ਰਾਖੇ ਹਨ ਆਪ ਸੱਚੇ ਪਾਤਸ਼ਾਹ, ਉਹਨਾਂ ਨੂੰ ਨਰਕਾਂ 'ਚ ਕਾਹਨੂੰ ਪੈਣ ਦੇਣਗੇ। ਜਿਨ੍ਹਾਂ ਨੇ ਵਾਹਿਗੁਰੂ ਦੀ ਸ਼ਰਨ ਗ੍ਰਹਿਣ ਕੀਤੀ ਹੈ ਤੇ ਉਹਦਾ ਸੁਭਾਅ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਬਿਰਧ ਸਵਾਮੀ ਸੰਦਾ, ਆਪਣੇ ਬਿਰਧ ਦੀ ਪਾਲਣਾ ਤਾਂ ਮਹਾਰਾਜ ਕਰਨਗੇ ਨਾ, ਜਿਹੜੇ ਸ਼ਰਨ ਪੈ ਗਏ ਜ਼ਰੂਰ ਉਹਨਾਂ ਦੀ ਰੱਖਿਆ ਹੋਵੇਗੀ। ਇਹ ਭਾਦਰੋਂ ਦੇ ਮਹੀਨੇ ਰਾਹੀਂ ਸੱਚੇ ਪਾਤਸ਼ਾਹ ਨੇ ਅਕਾਲ ਪੁਰਖ ਦੇ ਸਨਮੁਖ ਰਹਿਣ ਦਾ, ਗੁਰਾਂ ਦੀ ਸ਼ਰਨ ਗ੍ਰਹਿਣ ਕਰਨ ਦਾ ਉਪਦੇਸ਼ ਦਿੱਤਾ ਹੈ। ਹੋਈਆਂ ਗਲਤੀਆਂ ਸਤਿਗੁਰੂ ਜੀ ਤੇ ਆਪ ਸੰਗਤ ਨੇ ਖਿਮਾ ਕਰਨੀ। ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ, ਸੇ ਭਾਦੋ ਨਰਕ ਨਾ ਪਾਈ ਹੈ ਗੁਰ ਰੱਖਣ ਵਾਲਾ ਹੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।